ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ ਸਤਨਾਮ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਣਾ ਤੈਂ ਤਨ ਸੋਹਿਆ ਸੁਰਜਨ ਭਾਨੀ ਤਾਂ ਮਨ ਮੋਹਿਆ ਕਮਨ ਬਨੀਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮੀ ਸੁੰਦਰ ਤੁਮੇ ਸੁਹਾਗ ਤੁਮ ਘਰ ਲਾਲਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿੰਗਾਰ ਸਵਾਰਨ ਹਾਰ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿੰਗਾਰ ਸਵਾਰਨ ਹਾਰ ਰਹਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਸਨਮੁੱਖ ਸੱਜ ਬੈਠੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਵੱਡੇ ਭਾਗਾਂ ਵਾਲੇ ਸਤਸੰਗੀਓ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੀਏ ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ੍ਹਿਆ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਪ੍ਰੇਮ ਦਾ ਰੰਗ ਕਿਵੇਂ ਪ੍ਰਾਪਤ ਹੋਇਆ ਸਰਬੱਤ ਮਾਈ ਭਾਈ ਕਿਰਪਾ ਕਰਕੇ ਬੁਲੰਦ ਆਵਾਜ਼ ਵਿੱਚ ਬੋਲਣ ਦੀ ਕਿਰਪਾਲਤਾ ਕਰਿਓ ਜੀ ਕਮਨ ਬਨੀਰੀ ਤੇਰੀ ਲਾਲੀ 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 ਲਾਲੀ ਸ਼ਬਦ ਜਿਹੜਾ ਹੈ ਇਹ ਲਾਲ ਤੋਂ ਬਣਿਆ ਔਰ ਕਈ ਵਾਰ ਜਿਹੜਾ ਸੰਸਾਰਕ ਲਾਲ ਰੰਗ ਹੈ ਇਹਦੇ ਨਾਲ ਅਸੀਂ ਤੁਲਣਾ ਦੇ ਕੇ ਕਈ ਵਾਰ ਧੋਖਾ ਵੀ ਖਾਂਦੇ ਹਾਂ ਦਾਸ ਉਦੋਂ ਸਕੂਲ ਦੇ ਵਿੱਚ ਪੜ੍ਹਦਾ ਸੀ ਛੋਟੀ ਉਮਰ ਸੀ ਸਾਡੇ ਲਾਗੇ ਇੱਕ ਪਖੰਡੀ ਅਖੌਤੀ ਸੰਤ ਸੀ ਉਹਨੇ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਬਣਾ ਬਣਾ ਕੇ ਦੇਣੀਆਂ। ਬੋਤਲ ਦਾ ਢੱਕਣ ਖੋਲ੍ਹ ਲੈਣਾ, ਵਿੱਚ ਆਪਣੀ ਉਂਗਲ ਪਸਾ ਲੈਣੀ, ਪਤਾ ਨਹੀਂ ਮੂੰਹ ਦੇ ਵਿੱਚ ਕੀ ਪੜਦਾ ਸੀ। ਫਿਰ ਉਹਨੇ ਕਦੀ ਮੂਲ ਮੰਤਰ ਦਾ ਪਾਠ ਲਿਖ ਕੇ ਕਹਿਣਾ ਪਾਣੀ ਵਿੱਚ ਘੋਲ ਕੇ ਪੀ ਲਓ। ਬਹੁਤ ਲੋਕ ਉਹਦੇ ਕੋਲ ਜਾਂਦੇ ਸਨ ਔਰ ਉਹਦਾ ਇੱਕ ਤਾਂ ਰੰਗ ਕੁਦਰਤ ਵੱਲੋਂ ਚਿੱਟਾ ਗੋਰਾ ਰੰਗ ਸੀ। ਫਿਰ ਹਮੇਸ਼ਾ ਏਸੀ ਦੇ ਵਿੱਚ ਹੀ ਰਹਿਣਾ, ਹਮੇਸ਼ਾ ਏਸੀ ਦੇ ਥੱਲੇ ਰਹਿਣਾ, ਠੰਡ ਦੇ ਵਿੱਚ ਪੱਖੇ ਦੇ ਥੱਲੇ, ਕਦੀ ਬਾਹਰ ਨਹੀਂ ਨਿਕਲਣਾ। ਫਿਰ ਸ਼ਰਧਾ ਵਸ ਲੋਕਾਂ ਨੇ ਕਈ ਤਰ੍ਹਾਂ ਦੇ ਫਲ ਫਰੂਟ ਜਿਹੜੇ ਦੇਣੇ, ਖਾ ਖਾ ਕੇ ਕੁਦਰਤੀ ਰੰਗ ਹੋਰ ਲਾਲ ਹੋ ਗਿਆ। ਔਰ ਜਿਸ ਵੇਲੇ ਲੋਕਾਂ ਨੇ ਜਾਣਾ ਉਹਦੇ ਕੋਲ, ਕਹਿਣਾ ਬਾਬੇ ਦੇ ਚਿਹਰੇ 'ਤੇ ਨੂਰ ਬੜਾ ਬਰਸਦਾ ਹੈ, ਬਾਬੇ ਦਾ ਚਿਹਰਾ ਬੜਾ ਦਗਦਾ ਕਰਦਾ ਹੈ। ਇਹ ਇੱਕ ਦੀ ਗੱਲ ਨਹੀਂ, ਬਹੁਤਿਆਂ ਦੀ ਗੱਲ ਆ। ਇਸ ਤਰ੍ਹਾਂ ਲਾਲ ਜਿਹਾ ਰੰਗ, ਗੋਰਾ ਜਿਹਾ ਰੰਗ ਵੇਖਦੇ ਹਾਂ ਕਿਸੇ ਦਾ, ਆਪਾਂ ਸੋਚਦੇ ਹਾਂ ਸਾਰਾ ਨਾਮ ਦਾ ਰੰਗ ਚੜ੍ਹਿਆ ਹੈ। ਪਰ ਇਹਨਾਂ ਦੇਸ਼ਾਂ ਵਿੱਚ ਵੇਖੀਏ ਕਈ ਜਿਹੜੇ ਗੋਰੇ ਹਨ, ਇਹਨਾਂ ਅਖੌਤੀ ਬਾਬਿਆਂ ਨਾਲੋਂ ਵੀ ਜ਼ਿਆਦਾ ਲਾਲ ਹਨ। ਕੀ ਆਪਾਂ ਆਖਾਂਗੇ ਨਾਮ ਦਾ ਰੰਗ ਚੜ੍ਹਿਆ ਹੈ? ਇਹ ਲਾਲੀ ਦਾ ਅਰਥ ਅਸੀਂ ਲਾਲ ਰੰਗ ਤੋਂ ਸਮਝ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਵਾਅ ਕੀਤੇ, ਲਾਲ ਰੰਗ ਤਿਸ ਕੋ ਲੱਗਾ ਜਾ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨ ਲਾਗੇ ਦਾਗਾ। ਲਾਲ ਦਾ ਅਰਥ ਹੈ ਪ੍ਰੇਮ, ਪ੍ਰੇਮ ਦਾ ਰੰਗ। ਜਿਹਦੇ ਅੰਦਰ ਕੋਈ ਪਰਮੇਸ਼ਰ ਦਾ ਪ੍ਰੇਮ ਆ ਜਾਂਦਾ ਹੈ, ਜਿਹਦੇ ਅੰਦਰ ਕੋਈ ਵਾਹਿਗੁਰੂ ਵਾਲੇ ਗੁਣ ਆ ਜਾਂਦੇ ਨੇ, ਉਹਦੇ ਚਿਹਰੇ ਵਿੱਚ ਕੁਦਰਤੀ ਖਿੱਚ ਬਣ ਜਾਂਦੀ, ਭਾਵੇਂ ਉਹਦਾ ਕੁਦਰਤ ਵਜੋਂ ਰੰਗ ਕਾਲਾ ਹੀ ਕਿਉਂ ਨਾ ਹੋਵੇ। ਪਰ ਸਾਡੇ ਵਿੱਚ ਬਹੁਤ ਐਸੇ ਘੱਟ ਲੋਕ ਨੇ ਜਿਹੜੇ ਇਸ ਗੱਲ ਨੂੰ ਪਸੰਦ ਕਰਦੇ ਨੇ। ਕਈ ਸਾਧੂ ਸੰਤ ਕਰਨੀ ਵਾਲੇ, ਭਗਤੀ ਵਾਲੇ ਹੋਏ, ਪਰ ਉਹਨਾਂ ਦੇ ਚਿਹਰੇ ਦਾ ਰੰਗ ਕਾਲਾ, ਉਹਨਾਂ ਦਾ ਚਿਹਰਾ ਵੇਖਣ ਨੂੰ ਨੈਣ ਨਕਸ਼ ਵੀ ਐਡੇ ਵਧੀਆ ਨਹੀਂ ਸਨ, ਪਰ ਜਿਨ੍ਹਾਂ ਨੇ ਭਗਤੀ ਕੀਤੀ ਕੁਦਰਤੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਏ। ਇਤਿਹਾਸ ਦੇ ਵਿੱਚ ਜੇਕਰ ਆਉਂਦਾ ਹੈ, ਜਿਸ ਤਰ੍ਹਾਂ ਕ੍ਰਿਸ਼ਨ ਜੀ ਹਨ ਹਿੰਦੂ ਮਤ ਦੇ ਵਿੱਚ, ਉਹਨਾਂ ਨੂੰ ਅਵਤਾਰ ਮੰਨਿਆ, ਦੁਆਪਰ ਯੁੱਗ ਦੇ ਅਵਤਾਰ। ਉਹਨਾਂ ਦੇ ਵਿੱਚ ਕਈ ਰੱਬ ਵਰਗੇ ਵਿਸ਼ੇਸ਼ ਗੁਣ ਸਨ ਔਰ ਤੁਰੋ ਭੇਜੇ ਅਵਤਾਰ ਹੋਣ ਕਰਕੇ ਉਹਨਾਂ ਦਾ ਸਤਿਕਾਰ ਵੀ ਹੈ ਗੁਰਮਤ ਵਿੱਚ। ਭਾਈ ਗੁਰਦਾਸ ਜੀ ਨੇ ਇੱਥੋਂ ਤੱਕ ਲਿਖਿਆ ਹੈ, ਦੂਰੋਂ ਦੇਖ ਡੰਡੌਤ ਕਰ ਛੱਡ ਸੰਘਾਸਣ ਹਰ ਜੀ ਆਏ। ਪਰ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਨਹੀਂ ਸੀ, ਉਹਨਾਂ ਦੇ ਚਿਹਰੇ ਦਾ ਰੰਗ ਗੋਰਾ ਨਹੀਂ ਸੀ। ਜਿਸ ਵੇਲੇ ਉਹਨਾਂ ਦਾ ਇਤਿਹਾਸ ਪੜ੍ਹੀਏ ਤਾਂ ਉਹਨਾਂ ਦਾ ਰੰਗ ਜਿਹੜਾ ਕਾਲਾ ਸੀ, ਪਰ ਫਿਰ ਵੀ ਉਹਨਾਂ ਦਾ ਰੰਗ ਖਿੱਚ ਪਾਉਂਦਾ ਸੀ, ਉਹਨਾਂ ਦਾ ਚਿਹਰਾ ਖਿੱਚ ਪਾਉਂਦਾ ਸੀ। ਕਾਲੀ ਨਾਗ ਨੂੰ ਜਿਸ ਵੇਲੇ ਕ੍ਰਿਸ਼ਨ ਜੀ ਨੇ ਕਾਬੂ ਕੀਤਾ ਹੈ ਉਹਦੀ ਕਲਿਆਣ ਕਰਨ ਵਾਸਤੇ, ਉਹਨੇ ਫੰਕਾਰਾ ਮਾਰਿਆ ਸੀ ਜਿਸ ਕਰਕੇ ਰੰਗ ਕਾਲਾ ਹੋ ਗਿਆ। ਇਸ ਕਰਕੇ ਕ੍ਰਿਸ਼ਨ ਜੀ ਦਾ ਇੱਕ ਨਾਮ ਸ਼ਿਆਮ ਵੀ ਹੈ। ਔਰ ਸ਼ਿਆਮ ਸ਼ਬਦ ਜਿਹੜਾ ਹੈ, ਜਿੱਥੇ ਕਾਲੇ ਰੰਗ ਦਾ ਪ੍ਰਤੀਕ ਆ, ਉੱਥੇ ਸ਼ਿਆਮ ਸ਼ਬਦ ਜਿਹੜਾ ਉਹ ਸੁੰਦਰਤਾ ਦਾ ਵੀ ਪ੍ਰਤੀਕ ਹੈ। ਸ਼ਿਆਮ ਸੁੰਦਰਤਾ ਜ ਨੀਂਦ ਕਿਉਂ ਆਈ, ਸਿਆਮਲੰਗ ਮਦਰ ਮਨੁੱਖੀ ਅੰਗ ਰਿਧੀ ਅੰਗ ਭੂਮ ਵੈਰਣ ਹੈ। ਕਹਿੰਦੇ ਸਿਆਮਲੰਗ ਭਾਵ ਸੁੰਦਰ ਹੋਵੇ, ਮਿੱਠੇ ਬੋਲ ਬੋਲਦਾ ਹੋਵੇ। ਕਹਿੰਦੇ ਇੰਨੇ ਨਾਲ ਨਹੀਂ ਸਮਝ ਲੈਣਾ ਵੀ ਇਹ ਸੰਤ ਆ ਜਾਏ ਮਹਾਂਪੁਰਸ਼ ਆ। ਨੈਣ ਨਕਸ਼ ਬੜੇ ਸੋਹਣੇ ਹੋਣ, ਰੰਗ ਬੜਾ ਸੋਹਣਾ ਹੋਵੇ, ਸ਼ਾਮ ਤੋਂ ਮਤਲਬ ਸੁੰਦਰ। ਨਮੰਤ ਹਮੰਤ ਮਿਥਿਆ ਚੇਤਨ ਸੰਤ ਸੁਵਜਨ, ਉਹਦਾ ਝੁਕਣਾ ਉਹਦੀ ਨਿਮਰਤਾ ਕਈ ਵਾਰਾਂ ਫਸਾਉਣ ਵਾਸਤੇ ਵੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਗੁਰਸਿੱਖ ਪਿਆਰਿਓ, ਚੇਤਨ ਰਹਿਣਾ ਹੈ, ਸਾਵਧਾਨ ਰਹਿਣਾ ਹੈ। ਪਰ ਅਸੀਂ ਬਾਹਰੀ ਤੌਰ 'ਤੇ ਕੋਈ ਚੋਲਾ ਵੇਖ ਕੇ, ਬਾਹਰੀ ਤੌਰ 'ਤੇ ਉਹਦੀ ਟੈਸ਼ ਪੈਸ਼ ਵੇਖ ਕੇ, ਬਾਹਰੀ ਤੌਰ 'ਤੇ ਉਹਦਾ ਰੂਪ ਰੰਗ ਵੇਖ ਕੇ ਕਈ ਵਾਰ ਅਸੀਂ ਸੰਤ ਮੰਨ ਲੈਂਦੇ ਹਾਂ। ਰਹੋ ਵਿਚਾਰ, ਗੱਲ ਆਪਾਂ ਮਹਾਰਾਜ ਕਿਰਪਾ ਕਰਨ ਬਹੁਤੀ ਗੁਣਾਂ ਦੀ ਕਰੀਏ ਤਾਂ ਉਹਦੇ ਵਿੱਚ ਆਨੰਦ ਹੈ। ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੋਂ ਭਈ ਗੁਲਾਲੀ। ਕ੍ਰਿਸ਼ਨ ਜੀ ਦਾ ਰੰਗ ਬੇਸ਼ੱਕ ਕਾਲਾ ਸੀ, ਪਰ ਉਹਨਾਂ ਦੇ ਰੰਗ ਵਿੱਚ ਇੱਕ ਖਿੱਚ ਸੀ, ਉਹਨਾਂ ਦੇ ਚਿਹਰੇ ਵਿੱਚ ਇੱਕ ਕਸ਼ਿਸ਼ ਸੀ। ਸਤਿਗੁਰੂ ਜੀ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਬਾਣੀ ਦੇ ਵਿੱਚ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਵਨ ਮੈਂ ਰੰਗ ਕੀਆ। ਗੁਰੂ ਸਾਹਿਬਾਂ ਦੀ ਕਰਨੀ ਤਾਂ ਬਹੁਤ ਵਿਸ਼ੇਸ਼ ਆ, ਮਹਾਨ ਹੈ, ਪਰ ਉਹਨਾਂ ਦੇ ਚਿਹਰੇ ਵਿਚਲੀ ਕਸ਼ਿਸ਼, ਜੁਜ ਮੈਂ ਜੋਰ ਛਲੀ ਚੰਦਰਾਵਲ, ਚੰਦਰਾਵਲ ਗੋਪੀ ਛਲੀ ਗਈ, ਐਸਾ ਜ਼ਿਕਰ ਹੈ, ਉਹਦੇ ਮਨ ਵਿੱਚ ਖਿੱਚ ਪੈਦਾ ਹੋ। ਪਰ ਗੁਰੂ ਸਾਹਿਬਾਂ ਦਾ ਜਿਹੜਾ ਜੀਵਨ ਆ ਉਹਦਾ ਮੁਕਾਬਲਾ ਨਹੀਂ ਦੁਨੀਆਂ ਵਿੱਚ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ, ਜਾਸ ਮਾਨ ਸੋ ਤਾਰ ਧਾਰ ਦਰਸ਼ ਦਿਖਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਗਏ। ਸੰਗਲਾ ਦੀਪ ਜਿਹਨੂੰ ਅੱਜ ਕੱਲ੍ਹ ਆਪਾਂ ਸ਼੍ਰੀ ਲੰਕਾ ਕਹਿ ਦਿੰਦੇ ਹਾਂ, ਇਹਦਾ ਪਹਿਲਾ ਨਾਮ ਸੀ ਸਿੰਹਲ ਦੀਪ, ਸਿੰਹ ਨਾਮ ਦਾ ਸ਼ੇਰ ਦਾ। ਇੱਥੇ ਸ਼ੇਰਾਂ ਦੀ ਤਾਦਾਦ ਬਹੁਤ ਜ਼ਿਆਦਾ ਹੋਣ ਕਰਕੇ ਸ਼ੇਰਾਂ ਦਾ ਦੀਪ ਹੀ ਕਹਿ ਦਿੰਦੇ ਸੀ। ਫਿਰ ਰਾਜਾ ਸ਼ਿਵਨਾਭ ਜਦੋਂ ਇੱਥੇ ਰਾਜ ਕਰਦਾ ਸੀ ਉਦੋਂ ਸੰਗਲਾ ਦੀਪ ਨਾਮ ਇਸਦਾ ਪਿਆ, ਅੱਜ ਕੱਲ੍ਹ ਉਹਨੂੰ ਸ਼੍ਰੀ ਲੰਕਾ ਕਹਿ ਦਿੰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜਿਸ ਵੇਲੇ ਉੱਥੇ ਗਏ, ਸ਼ਿਵਨਾਭ ਰਾਜਾ ਸਤਿਗੁਰੂ ਨੂੰ ਚੇਤੇ ਕਰਦਾ ਸੀ, ਸਤਿਗੁਰੂ ਦਾ ਸ਼ਰਧਾਲੂ ਸੀ, ਉਹਨੇ ਸਤਿਗੁਰੂ ਨੂੰ ਵੇਖਿਆ ਨਹੀਂ ਸੀ, ਇਸ ਕਰਕੇ ਕਈ ਗੁਰੂ ਨਾਨਕ ਦੇਵ ਆਪਣੇ ਆਪ ਨੂੰ ਦੱਸਦੇ ਸਨ ਵੀ ਮੈਂ ਗੁਰੂ ਨਾਨਕ ਦੇਵ ਹਾਂ। ਅਤੇ ਰਾਜਾ ਸ਼ਿਵਨਾਭ ਫਿਰ ਪਹਿਲਾਂ ਪਰਖ ਕਰਦਾ ਸੀ, ਕਦੀ ਚੰਗੇ ਭੋਜਨ ਭੇਜ ਦੇਣੇ, ਕਈਆਂ ਨੇ ਖਾ ਖਾ ਕੇ ਸੁੱਤੇ ਰਹਿਣਾ, ਸ਼ਿਵਨਾਭ ਨੇ ਕਹਿਣਾ ਇਹ ਸੰਤ ਦਾ ਕੰਮ ਨਹੀਂ ਹੈ, ਇਹ ਸਾਧੂ ਨਹੀਂ, ਇਹ ਤਾਂ ਸਵਾਦੂ ਹੈ। ਫਿਰ ਕਈਆਂ ਦੇ ਵਾਸਤੇ ਸੋਹਣੇ ਵਸਤਰ ਭੇਜ ਦੇਣੇ, ਉਹਨਾਂ ਲੈਂਦਿਆਂ ਸਾਰੀ ਵਰਾਂ ਦੀ ਝੜੀ ਲਾ ਦੇਣੀ ਵੀ ਤੇਰਾ ਰਾਜ ਭਾਗ ਚੱਲਦਾ ਰਹੇ, ਤੇਰੀ ਉਮਰ ਲੰਬੀ ਹੋਵੇ। ਰਾਜੇ ਸ਼ਿਵਨਾਭ ਦੇ ਮਨ ਦੇ ਵਿੱਚ ਵੀ ਇਹ ਚੀਜ਼ਾਂ ਮੇਰੇ ਕੋਲ ਤਾਂ ਅੱਗੇ ਵੀ ਹੈਗੀਆਂ, ਮੈਂ ਕੀ ਚਾਹੁੰਦਾ ਹਾਂ ਸੰਤ ਨੂੰ ਤਾਂ ਪਤਾ ਹੀ ਨਹੀਂ। ਓੜਕ ਜਦੋਂ ਕਿਸੇ ਦੀ ਨਾ ਉਲਟਬਾਜ਼ੀ ਲੱਗਣੀ, ਫਿਰ ਉਹਨੇ ਆਪਣੇ ਦਰਬਾਰ ਦੇ ਵਿੱਚ ਨੱਚਣ ਗਾਉਣ ਵਾਲੀਆਂ ਜਿਹੜੀਆਂ ਚੰਚਲ ਔਰਤਾਂ ਸੀ ਉਹ ਭੇਜਣੀਆਂ, ਬਸ ਉੱਥੇ ਫਿਰ ਕੋਈ ਨਹੀਂ ਸੀ ਠਹਿਰਦਾ। ਉੱਥੇ ਕਲਾਬਾਜ਼ੀ ਕਿਸੇ ਨਾ ਕਿਸੇ ਦੀ ਲੱਗ ਹੀ ਜਾਂਦੀ ਸੀ, ਬੁਰੀ ਹਾਲਤ। ਪਰ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਗਏ, ਸਾਰੀਆਂ ਬਰਖਾਂ ਉਸਨੇ ਕੀਤੀਆਂ ਅਤੇ ਅਖੀਰ ਦੇ ਵਿੱਚ ਆਪਣੇ ਦਰਬਾਰ ਵਿੱਚ ਨਿਰਤਕਾਰੀ ਕਰਨ ਵਾਲੀਆਂ ਔਰਤਾਂ ਜਿਹੜੀਆਂ ਉਹ ਭੇਜੀਆਂ, ਜਿਸ ਵੇਲੇ ਉਹਨਾਂ ਵੀ ਕੁਝ ਆਪਣੇ ਹਾਵ ਭਾਵ ਜਿਸ ਵੇਲੇ ਜਾ ਕੇ ਵਿਖਾਏ, ਗੁਰੂ ਜੀ ਦੇ ਦਰਸ਼ਨ ਕੀਤੇ, ਹਜ਼ੂਰ ਨੇ ਉਸ ਵੇਲੇ ਆਖਿਆ ਮਰਦਾਨਿਆਂ ਰਬਾਬ ਵਜਾ ਕਾਈ ਸਿਵਤ ਖੁਦਾ ਦੇ ਨਾਂ ਦੀ ਕਰ ਲਈਏ। ਹਜ਼ੂਰ ਨੇ ਉਸ ਵੇਲੇ ਬਾਣੀ ਗਾਇਣ ਕੀਤੀ, ਸਾਨੂੰ ਸੋਹਣੇ ਰਸਤੇ ਦੱਸੇ, ਇਹੋ ਜਿਹਾ ਸਮਾਂ ਬਾਣ ਆਵੇ ਬਾਣੀ ਗਾਇਣ ਕਰਨੀ ਹੈ, ਗੁਰੂ ਸਾਹਿਬ ਨੂੰ ਚੇਤੇ ਕਰਨਾ, ਸਤਿਗੁਰੂ ਰੱਖਿਆ ਕਰਨੇ। ਜਗਤ ਦੇ ਮਾਲਕ ਸਤਿਗੁਰੂ ਜੀ ਨੇ ਉਸੇ ਸ਼ਬਦ ਪੜਿਆ ਬਸੰਤ ਰਾਗ ਵਿੱਚ, ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ, ਪ੍ਰੇ ਸੇਵੋ ਸੱਚ ਸ਼ਬਦ ਵਿਚਾਰ। ਹੇ ਪੁੱਤਰੀਏ ਜਾਓ, ਨਾਮ ਦਾ ਸਿਮਰਨ ਕਰਿਆ ਕਰੋ, ਆਪਣੇ ਪਤੀਬਤ ਧਰਮ ਵਿੱਚ ਪਰਪਾ ਕਰੋ, ਦੂਜਿਆਂ ਨੂੰ ਪਿਓ ਪੁੱਤਰ ਭਰਾ ਕਰਕੇ ਜਾਣੀਦਾ। ਇਹ ਜੀਵਨ ਕੋਈ ਵਧੀਆ ਜੀਵਨ ਨਹੀਂ ਹੈ। ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਨਾਲ, ਗੁਰੂ ਸਾਹਿਬ ਦੇ ਬਚਨਾਂ ਨਾਲ ਉਹਨਾਂ ਦਾ ਜੀਵਨ ਪਲਟ ਗਿਆ। ਰਾਜੇ ਸ਼ਿਵਨਾਭ ਕੋਲ ਜਾ ਕੇ ਕਹਿਣ ਲੱਗੀਆਂ, ਅਸੀਂ ਗਈਆਂ ਕਿਸੇ ਹੋਰ ਨੀਤ ਦੇ ਨਾਲ ਸਾਂ, ਪਰ ਸਾਡਾ ਜੀਵਨ ਬਦਲ ਦਿੱਤਾ, ਅੱਗੇ ਵਾਸਤੇ ਤੇਰੇ ਦਰਬਾਰ ਵਿੱਚ ਨਿਰਤਕਾਰੀ ਦਾ ਕਾਰਜ, ਬੇਸ਼ੱਕ ਸਾਨੂੰ ਥੋੜ੍ਹਾ ਹੀ ਗੁਜ਼ਾਰਾ ਮਿਲੇ, ਬੇਸ਼ੱਕ ਸਾਨੂੰ ਦੁਨੀਆਂ ਦੇ ਵਿੱਚ ਕੋਈ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰਨਾ ਪਵੇ, ਪਰ ਅਸੀਂ ਵੇਸਵਾਵਾਂ ਵਾਲੇ ਕੰਮ ਨਹੀਂ ਕਰਾਂਗੇ। ਜਵਾਬ ਦੇ ਦਿੱਤਾ, ਸਤਿਗੁਰੂ ਜੀ ਦੇ ਦਰਸ਼ਨਾਂ ਨੇ ਉਹਨਾਂ ਦਾ ਜੀਵਨ ਪਲਟ ਦਿੱਤਾ। ਸਤਿਗੁਰੂ ਦੇ ਦਰਸ਼ਨਾਂ ਵਿੱਚ ਖਿੱਚ ਵੀ ਹੈ, ਸਤਿਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਜੀਵਨ ਬਦਲ ਦਿੰਦੇ ਨੇ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਆ। ਕਵੀ ਸੰਤੋਖ ਸਿੰਘ ਜੀ ਨੇ ਉਪਮਾ ਕੀਤੀ ਵੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਵੇਖ ਲਈਏ, ਵਕਾਰ ਮਿਟ ਜਾਂਦੇ ਨੇ, ਧਿਆਨ ਗਲਤ ਪਾਸੇ ਜਾ ਹੀ ਨਹੀਂ ਸਕਦਾ, ਕੋਈ ਮਤਲਬ ਹੀ ਨਹੀਂ ਵੀ ਧਿਆਨ ਦੂਜੇ ਬਣੇ ਚਲੇ ਜਾਵੇ। ਨੇਤਰ ਬਲੋਕਤ ਨਾ ਚਾਹੇ ਚਿੱਤ ਆਨ ਦੁੱਤ, ਵਿਸ਼ੇ ਕੇ ਬਲਾਸ ਆਸ ਪਾਸ ਨਾ ਜਾਵੇ। ਵਿਸ਼ੇ ਬਲਾਸ ਆਸੇ ਪਾਸੇ ਹੁੰਦੇ ਰਹਿਣ, ਮਨ ਉਸ ਪਾਸੇ ਨਹੀਂ ਜਾਂਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਪ੍ਰਭਾਵ ਹੀ ਇਤਨਾ ਹੈ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਲਾਲੀ ਦਾ ਅਰਥ ਆ ਪ੍ਰੇਮ। ਹੁਣ ਇੱਕ ਸੇਬ ਹੈ ਹਰੇ ਰੰਗ ਦਾ, ਇੱਕ ਸੇਬ ਹੈ ਲਾਲ ਰੰਗ ਦਾ, ਸਾਧ ਸੰਗਤ ਜੀ ਇਹ ਨਹੀਂ ਵੇਖਿਆ ਜਾਂਦਾ ਵੀ ਇਹ ਲਾਲ ਹੈ ਜਾਂ ਹਰਾ ਹੈ, ਉਹਦੀ ਮਿਠਾਸ ਵੇਖੀ ਜਾਂਦੀ ਹੈ। ਕਈ ਹਰੇ ਰੰਗ ਦੇ ਸੇ ਵੀ ਬੜੇ ਮਿੱਠੇ ਹੁੰਦੇ ਨੇ। ਇਹਦਾ ਮਤਲਬ ਜਿਹੜਾ ਆਪਣੀ ਮੰਜ਼ਿਲ ਤੋਂ ਤੁਰਦਾ ਤੁਰਦਾ ਕਿਸੇ ਸਿਖਰ ਤੇ ਪਹੁੰਚ ਗਿਆ, ਉਹਦੇ ਵਾਸਤੇ ਸ਼ਬਦ ਮਹਾਰਾਜ ਨੇ ਵਰਤਿਆ ਲਾਲੀ, ਉਹਦੇ ਵਾਸਤੇ ਸ਼ਬਦ ਮਹਾਰਾਜ ਨੇ ਵਰਤਿਆ ਲਾਲ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਏ। ਇਸ ਕਰਕੇ ਕਿਸੇ ਵੀ ਸਤਪੁਰਸ਼ ਦੀ ਸੰਗਤ ਕਰਨੀ ਹੈ, ਉਹਦੇ ਚਿਹਰੇ ਦੇ ਬਾਹਰੀ ਰੰਗ ਨੂੰ ਨਹੀਂ ਵੇਖਣਾ, ਉਹਦੇ ਨੈਣ ਨਕਸ਼ ਨੂੰ ਨਹੀਂ ਵੇਖਣਾ, ਉਹਦੇ ਕੱਦ ਨੂੰ ਨਹੀਂ ਵੇਖਣਾ, ਪਰ ਸੱਚਮੁੱਚ ਜਿਹਦੇ ਅੰਦਰ ਪ੍ਰਭੂ ਦਾ ਪਿਆਰ ਹੋਏਗਾ, ਸਾਰਿਆਂ ਨੂੰ ਸਵਾਰਦਾ ਤੁਰਿਆ ਜਾਵੇਗਾ, ਸਾਰਿਆਂ ਨੂੰ ਨਿਹਾਲ ਕਰਦਾ ਤੁਰਿਆ ਜਾਵੇਗਾ। ਆਓ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਪਰਮੇਸ਼ਰ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਕਹੀਏ, ਸਤਿਗੁਰੂ ਦੀ ਕਿਰਪਾ ਦੁਆਰੇ ਉਸਦੀ ਪ੍ਰਾਪਤੀ ਹੁੰਦੀ ਹੈ। ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਸਤਵੇਂ ਘਰ ਸੁਰਤਾਲ ਦੇ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਵਿਦੇਸ਼ ਬਖਸ਼ਦੇ ਨੇ। ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਹੈ। ਲਾਲ ਚੋਲ ਨਾ ਤੈ ਤਨ ਸੋਇਆ, ਸੂਰਜਨ ਪਾਨੀ ਤਾ ਮਨ ਮੋਇਆ। ਤੇਰੇ ਸਰੀਰ ਦੇ ਉੱਪਰ ਲਾਲ ਚੋਲਣਾ ਹੈ। ਵੈਸੇ ਤਾਂ ਆਪਾਂ ਜਿਵੇਂ ਵਸਤਰਾਂ ਦੀ ਗੱਲ ਕਰੀਏ ਤੇ ਲਾਲ ਰੰਗ ਜਿਹੜਾ ਹੈ ਉਹ ਮਨਾ ਕੀਤਾ ਹੈ ਪੰਜਾਂ ਪਿਆਰਿਆਂ ਨੇ, ਸੂਹਾ ਰੰਗ ਵਕਾਰ ਹੈ ਕੰਤ ਨਾ ਪਾਇਆ ਜਾਏ। ਇਸ ਕਰਕੇ ਇੱਥੇ ਲਾਲ ਦਾ ਅਰਥ ਪ੍ਰੇਮ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਪ੍ਰੇਮ ਦਾ ਚੋਲਾ ਤੇਰੇ ਸਰੀਰ ਦੇ ਉੱਪਰ ਸੋਭ ਰਿਹਾ। ਹੇ ਸਖੀ, ਤੇਰੀਆਂ ਅੱਖਾਂ ਵਿੱਚ ਵੀ ਪ੍ਰੇਮ ਹੈ, ਤੇਰੇ ਮਨ ਵਿੱਚ ਵੀ ਪ੍ਰੇਮ ਹੈ, ਤੇਰੇ ਹੱਥਾਂ ਵਿੱਚ ਵੀ ਪ੍ਰੇਮ ਹੈ, ਤੇਰੇ ਰਸਨਾ ਵਿੱਚ ਵੀ ਪ੍ਰੇਮ ਆ ਤੇ ਤੇਰੇ ਚਰਨਾਂ ਵਿੱਚ ਵੀ ਪ੍ਰੇਮ ਹੈ। ਅੰਤਰ ਗੋਰਿਆ ਰਾਧਣਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਜਿਹੜੇ ਗੁਰਮੁਖ ਸਤਿਗੁਰੂ ਦੇ ਵਿੱਚ ਰਤੇ ਹੋਏ ਨੇ, ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਹਨਾਂ ਦੀ ਗੱਲ ਕੀਤੀ। ਰੱਤੇ ਸੇਈ ਨਿਸ਼ਾਨੀ ਹੈ, ਇਹ ਨਹੀਂ ਵੀ ਗੋਰਾ ਚਿੱਟਾ ਰੰਗ ਵੇਖਿਆ ਬੱਲੇ ਬੱਲੇ ਬਾਬੇ ਦੇ ਚਿਹਰੇ ਤੇ ਕਿੱਡਾ ਨੂਰ ਆ, ਇਸ ਤਰ੍ਹਾਂ ਠੱਗੀ ਨਹੀਂ ਖਾਣੀ ਕਦੀ ਵਾਸਤੇ। ਕਹਿੰਦੇ ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿੰਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਜਿਹੜੇ ਮੁੱਖ ਨਹੀਂ ਮੋੜਦੇ, ਜਿਹੜੇ ਕਦੀ ਗਧਾ ਵਰਾਗ ਆ ਗਿਆ ਅੰਮ੍ਰਿਤ ਵੇਲੇ ਜਾਗ ਪਏ, ਕਦੀ ਨਾ ਜਾਗੇ, ਕਦੀ ਨਿਤਨੇਮ ਕਰ ਲਿਆ ਕਦੀ ਨਾ ਕਰ ਲਿਆ, ਕਦੀ ਮਨ ਦੇ ਵਿੱਚ ਗਧਾ ਵਰਾਗ ਉੱਠਿਆ ਰੋਟੀ ਘੱਟ ਖਾਣੀ ਹੈ ਜੀ, ਦੋ ਚਾਰ ਦਿਨ ਖਾ ਕੇ ਫਿਰ ਉੱਥੇ ਕੀ ਆ ਗਏ, ਮੁੱਖ ਮੋੜ ਲਿਆ ਆਪਣਾ। ਜੇ ਕਦੀ ਲੱਗੇ ਤੇ ਜਿਉਂ ਪਾਠ ਕਰ ਲੱਗਣਾ, ਨਾ ਆਪ ਸੌਣਾ ਨਾ ਘਰਦਿਆਂ ਨੂੰ ਸੌਣ ਦੇਣਾ, ਪਰ ਜਿਸ ਵੇਲੇ ਕਈ ਕਈ ਚਿਰ ਨਿਤਨੇਮ ਤੋਂ ਬਿਨਾਂ ਬਾਣੀ ਤੋਂ ਬਿਨਾਂ ਹੀ ਨਿਗਾਹ ਦੇਣਾ ਹੈ। ਇਹ ਰੱਤਿਆਂ ਦੀ ਨਿਸ਼ਾਨੀ ਨਹੀਂ, ਜਿਹੜੇ ਰੱਤੇ ਹੁੰਦੇ ਨੇ ਉਹ ਮੁੱਖ ਨਹੀਂ ਮੋੜਦੇ। ਕੱਚੇ ਬਿਰ ਹੀ ਜਿੰਦੇ ਝੜ ਝੜ ਕੇ ਪੈਂਦੇ, ਕਦੀ ਡਿੱਗਦੇ ਨੇ ਕਦੀ ਉੱਠਦੇ ਨੇ, ਵੀ ਇੱਕ ਅਵਸਥਾ। ਧਣੀ ਵੀ ਹੋਣਾ ਪਾਟ ਪਟੰਬਰ ਭਾਏ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਇਹ ਰਤਿਆਂ ਦੀ ਨਿਸ਼ਾਨੀ ਹੈ, ਇਹ ਭਗਤੀ ਰੰਗ ਵਿੱਚ ਰੰਗਿਆਂ ਦੀ ਨਿਸ਼ਾਨੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਦੋ ਪਿਓ ਪੁੱਤ ਆਏ, ਇੱਕ ਦਾ ਨਾਮ ਸੀ ਖਾਨੂ, ਇੱਕ ਦਾ ਨਾਂ ਸੀ ਮਾਹੀਆ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ, ਖਾਨੂ ਮਾਹੀਆ ਪਿਓ ਪੁੱਤ ਗੁਣ ਗਾਹਕ ਗੋਬਿੰਦ ਭੰਡਾਰੀ। ਇਹ ਦੋਵੇਂ ਪਿਓ ਪੁੱਤਰ ਨੇ ਔਰ ਵਿਸ਼ੇਸ਼ ਇਹ ਵੀ ਇਹ ਗੁਣਾਂ ਦੇ ਗਾਹਕ ਨੇ। ਬਹੁਤਾਤ ਰੂਪ ਵਿੱਚ ਸਾਡੇ ਮਨ ਵਿੱਚ ਵੀ ਕਈ ਵਾਰ ਆ ਜਾਂਦਾ, ਮੈਂ ਤਾਂ ਜੀ ਗੁਣਾ ਕਰਕੇ ਫਲਾਣੇ ਨਾਲ ਸਾਂਝ ਪਾਈ ਹੈ, ਮੇਰਾ ਤਾਂ ਗੁਣਾ ਕਰਕੇ ਉਹਦਾ ਨਾਲ ਪਿਆਰ ਆ, ਉਹ ਕੀਰਤਨ ਚੰਗਾ ਕਰਦਾ, ਉਹਦਾ ਸੁਭਾਅ ਬੜਾ ਮਿੱਠ ਬੋਲੜਾ, ਉਹ ਨਿਤਨੇਮੀ ਹੈ ਕੁਛ। ਪਰ ਗੁਰੂ ਸਾਹਿਬ ਦੀ ਬਾਣੀ ਜੁਗੋ ਜੋਗਾ ਟਾਲਿਆ, ਹਜ਼ੂਰ ਕਹਿੰਦੇ ਬਹੁਤਾਤ ਰੂਪ ਵਿੱਚ ਲੋਕਾਂ ਨੂੰ ਭੁਲੇਖਾ ਵੀ ਅਸੀਂ ਗੁਣਾਂ ਦੀ ਸਾਂਝ ਪਾਉਂਦੇ ਹਾਂ, ਪਰ ਲੋਕ ਅਵਗੁਣਾਂ ਦੀ ਗੰਠੀ ਬਣਦੇ ਨੇ, ਗੁਣਾਂ ਨਾਲ ਸਾਂਝ ਕੋਈ ਨਹੀਂ ਪਾਉਂਦਾ। ਕੋਈ ਵਿਰਲਾ ਹੋਵੇਗਾ ਕਰੋੜਾਂ ਵਿੱਚੋਂ, ਕੋਈ ਅਰਬਾਂ ਵਿੱਚੋਂ ਜਿਹੜਾ ਗੁਣਾਂ ਦੀ ਸਾਂਝ ਪਾਉਂਦਾ ਹੈ। ਮਤਾ ਆਪਾਂ ਕਹਿ ਲਈਏ ਗੁਣਾਂ ਦੀ ਸਾਂਝ ਪਾਉਣੀ ਬੜੀ ਔਖੀ ਹੈ, ਅਵਗੁਣਾਂ ਦੀ ਸਾਂਝ ਬੰਦਾ ਆਮ ਤੌਰ 'ਤੇ ਪਾਉਂਦਾ। ਭੁਲੇਖਾ ਇਉਂ ਲੱਗਦਾ ਵੀ ਮੈਂ ਗੁਣਾਂ ਦੀ ਸਾਂਝ ਪਾ ਰਿਹਾ, ਪਰ ਦਰਅਸਲ ਬੰਦਾ ਅਵਗੁਣਾਂ ਦੀ ਸਾਂਝ ਪਾਉਂਦਾ। ਲੋਕ ਅਵਗੁਣਾਂ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ। ਆਪਾਂ ਵੇਖ ਲਿਆ ਵੀ ਇਹ ਪਾਠ ਬੜਾ ਸੋਹਣਾ ਕਰਦਾ, ਇਹ ਕੀਰਤਨ ਬੜਾ ਸੋਹਣਾ ਕਰਦਾ ਹੈ, ਇਹਦੇ ਪ੍ਰਚਾਰ 'ਚ ਪ੍ਰਭਾਵ ਹੈ, ਇਹ ਸੇਵਾ ਬੜੀ ਕਰਦਾ, ਇਹ ਨਿਤਨੇਮ ਬੜਾ ਕਰਦਾ। ਇਹ ਸੋਚ ਕੇ ਆਪਾਂ ਕਿਸੇ ਨਾਲ ਗਹਿਰੀ ਸਾਂਝ ਪਾ ਲਈ, ਉਹਦੇ ਨਾਲ ਅਸੀਂ ਪਿਆਰ ਪਾ ਲਿਆ, ਇਹਦਾ ਅਰਥ ਰੱਖ ਲਿਆ ਵੀ ਇਹ ਗੁਣਾਂ ਦੀ ਸਾਂਝ। ਪਰ ਥੋੜ੍ਹੇ ਕੁ ਚਿਰ ਬਾਅਦ ਕੀ ਹੋਇਆ, ਉਹ ਲੁਕ ਕੇ ਜਿਹੜੇ ਪੁੱਠੇ ਕੰਮ ਕਰਦਾ ਸਾਡੇ ਸਾਹਮਣੇ ਆ ਗਏ, ਉਹਦੇ ਨਾਲ ਸਦਾ ਰਹਿਣ ਕਰਕੇ ਉਹਦੇ ਔਗਣ ਸਾਡੇ ਸਾਹਮਣੇ ਆ ਗਏ, ਅਸੀਂ ਝਟਪਟ ਉਹਨੂੰ ਛੱਡ ਦਿੱਤਾ, ਅਸੀਂ ਝਟਪਟ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ, ਅਸੀਂ ਉਹਦਾ ਨਾਂ ਲੈਣ ਵਾਸਤੇ ਤਿਆਰ ਨਹੀਂ, ਅਸੀਂ ਉਹਦੇ ਮੱਥੇ ਲੱਗਣ ਵਾਸਤੇ ਤਿਆਰ ਨਹੀਂ। ਇਹਦਾ ਮਤਲਬ ਇਹ ਹੋਇਆ ਸਾਡੀ ਸਾਂਝ ਗੁਣਾਂ ਦੀ ਨਹੀਂ ਸੀ, ਸਾਡੀ ਸਾਂਝ ਅਵਗੁਣਾਂ ਦੀ ਸੀ। ਜਿੰਨਾ ਚਿਰ ਤੱਕ ਕਿਸੇ ਵਿੱਚ ਅਵਗੁਣ ਨਹੀਂ ਦੱਸਿਆ ਸਾਡੀ ਸਾਂਝ, ਜਦੋਂ ਕਿਸੇ ਵਿੱਚ ਔਗਣ ਦਿਸ ਪਿਆ ਉਸੇ ਵੇਲੇ ਸਾਡੀ ਸਾਂਝ ਟੁੱਟ ਜਾਂਦੀ ਹੈ। ਔਗਣ ਨਹੀਂ ਦਿਸਿਆ ਸਾਂਝ, ਅਤੇ ਜਿਸ ਵੇਲੇ ਔਗਣ ਦਿਸ ਪਿਆ ਉਸੇ ਵੇਲੇ ਸਾਡੀ ਸਾਂਝ ਟੁੱਟ ਜਾਂਦੀ ਹੈ। ਪਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਦੀ ਮਹਿਮਾ ਐਡੀ ਤਗੜੀ ਹੈ, ਜੇ ਕਿਸੇ ਵਿੱਚ ਔਗਣ ਦਿਸਿਆ ਸਤਿਗੁਰੂ ਉਹਦੇ ਨਾਲੋਂ ਸਾਂਝ ਨਹੀਂ ਤੋੜਦੇ, ਸਤਿਗੁਰੂ ਕਿਰਪਾ ਕਰਕੇ ਉਹਦੇ ਔਗਣੇ ਕੱਢਦੇ ਨੇ, ਉਹਦਾ ਸਾਥ ਦਿੰਦੇ ਨੇ, ਉਹਦੇ ਨਾਲ ਰਹਿੰਦੇ। ਦੂਰੋਂ ਸੱਦ ਕੇ ਜੋਗੇ ਨੂੰ ਕਿਹਾ ਸਤਿਗੁਰ ਕੁਝ ਤੇ ਜੋਗਿਆ ਸੋਚ ਵਿਚਾਰ ਲੈਂਦੋ, ਬੂਟਾ ਪਾਪ ਦਾ ਜਦੋਂ ਇਹ ਫੁੱਟਿਆ ਸੀ ਇਹਦੀ ਕਮਲਿਆ ਉਦੋਂ ਹੀ ਸਾਰ ਲੈਂਦੋ, ਜਾਂ ਫਿਰ ਉਕੜਾ ਹੋ ਕੇ ਭੱਜ ਜਾਨੋ ਭਾਵੇਂ ਜਾ ਕਿਧਰੇ ਸੰਨ ਮਾਰ ਲੈਂਦੋ, ਪਰ ਮੈਨੂੰ ਵੇਸਵਾ ਦੇ ਬੂਹੇ ਸੱਦ ਦੋ ਨਾ, ਮੈਨੂੰ ਸੂਲੀ ਤੇ ਚਾਹੇ ਖਿਲਾਰ ਲੈ। ਪਰ ਹਜ਼ੂਰ ਕਹਿੰਦੇ ਤੇਰੇ ਵਾਸਤੇ ਅਸੀਂ ਤਾਂ ਰਾਤ ਸਾਰੀ ਸਾਰੀ ਰਾਤ ਅੰਦਰ ਜਫਰ ਜਾਲਿਆ ਏ, ਤੈਨੂੰ ਕਿਹਾ ਸੀ ਮੈਂ ਆ ਤੇਰੇ ਜੋਗਾ, ਉਸੇ ਆਪਣੇ ਬਚਨ ਨੂੰ ਪਾਲਿਆ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿਹਦੇ ਨਾਲ ਸਾਂਝ ਪੈਂਦੇ ਪਾਉਂਦੇ ਨੇ ਉਹਨੂੰ ਛੱਡਦੇ ਨਹੀਂ ਕਦੀ ਵਾਸਤੇ। ਗੁਣਾਂ ਦੀ ਸਾਂਝ, ਗੁਣਾਂ ਦੀ ਸਾਂਝ ਦਾ ਮਤਲਬ ਵੀ ਜਿਹਦੇ ਨਾਲ ਸਾਂਝ ਪਾ ਲਓ, ਜਿਹਨੂੰ ਆਪਣਾ ਸਾਥੀ ਬਣਾ ਲਓ, ਔਗਣ ਵੇਖ ਕੇ ਛੱਡੋ ਨਾ। ਜਿਵੇਂ ਆਪਾਂ ਫਰਜ਼ ਕਰੋ ਹੇਮਕੁੰਡ ਸਾਹਿਬ ਜਾ ਰਹੇ, ਦੋ ਸਾਥੀ ਇਕੱਠੇ ਤੁਰੇ ਜਾ ਰਹੇ ਨੇ, ਇੱਕ ਰਸਤੇ ਵਿੱਚ ਥੱਕ ਕੇ ਬਹਿ ਗਿਆ, ਦੂਜੇ ਦਾ ਫਰਜ਼ ਇਹ ਥੋੜ੍ਹਾ ਉਹਨੂੰ ਉੱਥੇ ਸੱਟ ਕੇ ਅਤੇ ਤਾਂ ਚਲੇ ਜਾਵੇ, ਨਹੀਂ, ਉਹਨੂੰ ਉਹਦੇ ਵਾਸਤੇ ਕੋਈ ਪ੍ਰਬੰਧ ਕਰਨਾ ਪਵੇਗਾ। ਜੇ ਨਾਲ ਲੈ ਕੇ ਤੁਰਿਆ ਤਾਂ ਨਾਲ ਲੈ ਕੇ ਹੀ ਜਾਣਾ ਪਵੇ। ਮਹਾਰਾਜ ਨੇ ਐਸੀਆਂ ਕਈ ਖੇਡਾਂ ਵਰਤਾਈਆਂ, ਭਾਈ ਮਰਦਾਨਾ ਜੀ ਨੇ ਕਈ ਵਾਰਾਂ ਨਾਰਾਜ਼ ਹੋ ਜਾਣਾ, ਭਾਈ ਮਰਦਾਨਾ ਜੀ ਨੇ ਕਈ ਵਾਰਾਂ ਕਹਿਣਾ ਤੇਰੇ ਨਾਲ ਤਾਂ ਭੁੱਖਾਂ ਕੱਟਣੀਆਂ ਬਹੁਤ ਔਖੀਆਂ ਨੇ, ਕਦੀ ਪਰਿਵਾਰ ਦਾ ਮੋਹ ਆਉਣਾ, ਕਈ ਵਾਰ ਰੁੱਸ ਕੇ ਤੁਰ ਪੈਣਾ। ਇਹ ਖੇਡਾਂ ਮਹਾਰਾਜ ਨੇ ਵਰਤਾਈਆਂ, ਅਤੇ ਗੁਰੂ ਗਰੀਬ ਨਿਵਾਜ ਨੇ ਆਖਣਾ ਚੱਲ ਭਾਈ ਬਾਲਿਆ, ਭਾਈ ਮਰਦਾਨੇ ਨੂੰ ਕੌਡੇ ਰਾਕਸ਼ ਨੇ ਫੜ ਲਿਆ, ਮਹਾਰਾਜ ਉਹਨੇ ਕਿਹੜਾ ਬਚਨ ਮੰਨਿਆ ਆ, ਫੜਿਆ ਤੇ ਫੜਿਆ ਰਵੇ ਆਪੇ ਦੁੱਖ ਪਾਵੇਗਾ, ਤੁਹਾਡੇ ਆਖੇ ਤਾਂ ਲੱਗਾ ਨਹੀਂ। ਹਜ਼ੂਰ ਕਹਿਣ ਲੱਗੇ ਨਹੀਂ ਭਾਈ, ਨਾਲ ਲਏ ਦੀ ਲਾਜ ਹੈ, ਆਪਾਂ ਨੂੰ ਨਾਲ ਲਿਆ ਆਪਣਾ ਸਾਥੀ ਬਣਾਇਆ, ਆਪਾਂ ਛੱਡ ਥੋੜ੍ਹਾ ਸਕਦੇ ਹਾਂ। ਇਹ ਸੱਚੇ ਪਾਤਸ਼ਾਹ ਦੀ ਮਹਿਮਾ, ਇਹ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ, ਇਹ ਦੋ ਸਿੱਖ ਭਾਈ ਖਾਨੂ ਅਤੇ ਭਾਈ ਮਾਹੀਆ, ਇਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਦੋਵੇਂ ਪਿਓ ਪੁੱਤ, ਬੜੇ ਪ੍ਰੇਮੀ ਸਿੱਖਾਂ ਦੀ ਭਗਤਮਾਲ ਵਿੱਚ ਭਾਈ ਮਨੀ ਸਿੰਘ ਨੇ ਇਹਨਾਂ ਦਾ ਜੀਵਨ ਲਿਖਿਆ। ਭਾਈ ਮਨੀ ਸਿੰਘ ਜੀਆਂ ਵੀ ਬਹੁਤ ਵੱਡੀਆਂ ਸਾਡੇ ਪੰਥ ਨੂੰ ਦੇਣਾ ਨੇ ਪਿਆਰਿਓ। ਅਤੇ ਜਿਸ ਵੇਲੇ ਇਹ ਦੋਵੇਂ ਪਿਓ ਪੁੱਤ ਮਹਾਰਾਜ ਦੀ ਸ਼ਰਨ ਵਿੱਚ ਆਏ, ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਆਏ, 11ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਨਾਂ ਲਿਖਿਆ, ਅਤੇ ਜਿਸ ਵੇਲੇ ਸ਼ਰਨ ਵਿੱਚ ਆਏ ਬੇਨਤੀ ਕੀਤੀ ਮਹਾਰਾਜ ਜੀ ਸਾਰਿਆਂ ਗੁਣਾਂ ਦਾ ਇੱਕੋ ਗੁਣ ਹੀ ਦੱਸ ਦਿਓ ਜਿਹਨੂੰ ਪ੍ਰਾਪਤ ਕਰਕੇ ਤੇਰੇ ਦਰ 'ਤੇ ਪ੍ਰਵਾਨ ਹੋ ਜਾਈਏ। ਸਤਿਗੁਰੂ ਕਹਿਣ ਲੱਗੇ ਭਾਈ ਸਾਰਿਆਂ ਗੁਣਾਂ ਦਾ ਵੱਡਾ ਗੁਣ ਆ ਭਗਤੀ। ਹਜ਼ੂਰ ਕਹਿਣ ਲੱਗੇ ਇੱਕ ਪ੍ਰੇਮ ਹੁੰਦਾ, ਇੱਕ ਭਗਤੀ ਹੁੰਦੀ ਆ, ਜਦੋਂ ਪ੍ਰੇਮ ਆ ਜਾਂਦਾ ਉਦੋਂ ਅਗਲੇ ਪਾਸਿਓਂ ਵੀ ਪਤਾ ਲੱਗ ਜਾਂਦਾ ਵੀ ਮੈਨੂੰ ਪਿਆਰ ਮਿਲ ਰਿਹਾ। ਇੱਧਰ ਫਿਰ ਅਭਿਆਸੀ ਕਈ ਵਾਰ ਇਹ ਸੋਚ ਸੋਚ ਕੇ ਹੀ ਰੋਂਦਾ ਵੀ ਜਿੰਨਾ ਮੇਰੇ ਸਤਿਗੁਰੂ ਮੈਨੂੰ ਪਿਆਰ ਕਰਦੇ ਨੇ ਉਹਨਾਂ ਮੇਰੇ ਤੋਂ ਪਿਆਰ ਨਹੀਂ ਕੀਤਾ ਜਾਂਦਾ। ਪਰ ਜਿਹੜੀ ਭਗਤੀ ਹੁੰਦੀ ਆ, ਭਗਤੀ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਅੱਗੋਂ ਪਿਆਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ। ਭਗਤੀ ਦਾ ਮਤਲਬ ਇਹੋ ਹੀ ਆ, ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ। ਮੈਂ ਇਸਤਰੀ ਰੂਪ ਆ, ਮੈਂ ਦਾਸੀ ਦੀ ਨਿਆਈ ਆ, ਮਹਾਰਾਜ ਮੈਂ ਤੇਰੇ ਬਿਨਾਂ ਸੋਭ ਦੀ ਨਹੀਂ। ਬੇਸ਼ੱਕ ਤੂੰ ਮੇਰੀ ਪਰਵਾਹ ਕਰੇ ਚਾਹੇ ਨਾ ਕਰੇ, ਤੇਰਾ ਤਾਂ ਮੇਰੇ ਬਿਨਾਂ ਸਰਦਾ ਪਰ ਮੇਰਾ ਤੇਰੇ ਬਿਨਾਂ ਸਰਦਾ ਨਹੀਂ। ਇਹਨੂੰ ਕਹਿੰਦੇ ਭਗਤੀ, ਲੱਗੇ ਰਹਿਣਾ ਲੱਗੇ ਰਹਿਣਾ। ਇਹ ਕਾਹਦੀ ਭਗਤੀ ਹੈ ਜੀ? ਚੰਗਾ ਕਰ ਦਿੱਤਾ, ਚੰਗਾ ਮੰਨ ਲਿਆ, ਮੰਦਾ ਹੋ ਗਿਆ, ਰੱਬ ਬੜਾ ਮੰਦਾ, ਇਹ ਭਗਤੀ ਨਹੀਂ ਹੈ। ਭਗਤੀ ਦਾ ਮਤਲਬ ਇਹ ਹੈ ਕਿ ਜੋ ਪਰਮੇਸ਼ਰ ਜੋ ਕੁਛ ਕਰੇ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਕਉ ਫਲ ਕੀ ਇੱਛਾ ਨੀ ਬਚ, ਕੇਵਲ ਭਗਤ ਕੀਰਤਨ ਸੰਗਰਾਚਿਆ। ਮੈਂ ਉਹਦੀ ਦਾਸੀ, ਮੇਰਾ ਫਰਜ਼ ਬਣਦਾ ਉਹਨੂੰ ਚੇਤੇ ਕਰਨ ਦਾ। ਇੱਕ ਪਤੀਵਰ ਔਰਤ ਦਾ ਫਰਜ਼ ਆ, ਪਤੀ ਕਿਸ ਤਰ੍ਹਾਂ ਦਾ ਵੀ ਹੈ, ਪਤੀ ਕਿਸ ਤਰ੍ਹਾਂ ਦਾ ਵੀ ਹੈ, ਪਰ ਪਤੀਵਰ ਔਰਤ ਕਹਿੰਦੀ ਨਹੀਂ, ਮੇਰਾ ਪਤੀ ਮੇਰੇ ਵਾਸਤੇ ਪਰਮੇਸ਼ਰ। ਪਰ ਸਤਿਗੁਰੂ ਜੀ ਨੇ ਪਰਮੇਸ਼ਰ ਬਾਬਤ ਸਾਨੂੰ ਦੱਸਿਆ ਉਹ ਸਾਰਿਆਂ ਗੁਣਾਂ ਦੇ ਵਿੱਚ ਨਿਪੁੰਨਿਆ। ਪਰ ਕਈ ਵਾਰ ਐਸਾ ਹੁੰਦਾ ਹੈ ਕਿ ਬੰਦੇ ਦੇ ਮਨ 'ਚ ਆ ਜਾਂਦਾ ਮੈਂ ਪਾਠ ਕਰਾਂ, ਭਗਤੀ ਕਰਾਂ, ਮੈਂ ਮਹਾਰਾਜ ਨੂੰ ਚੇਤੇ ਕਰਾਂ, ਫਿਰ ਵੀ ਮੈਨੂੰ ਉਹ ਵਰਤਣ ਲਈ ਖੁੱਲ੍ਹੀ ਮਾਇਆ ਨਹੀਂ ਦਿੰਦਾ, ਫਿਰ ਵੀ ਸਰੀਰ ਮੇਰਾ ਰੋਗੀ ਰਹਿੰਦਾ, ਫਿਰ ਵੀ ਆ ਰਸਤੇ ਵਿੱਚ ਰੁਕਾਵਟਾਂ ਪੈਂਦੀਆਂ, ਗੁੱਸਾ ਵੀ ਕਈ ਵਾਰ ਆ ਜਾਂਦਾ, ਗੁੱਸਾ ਵੀ ਕਈ ਵਾਰ ਆ ਜਾਂਦਾ। ਉਹ ਤਾਂ ਕਹਿੰਦੇ ਪਤਤ ਪਾਵਣ ਹੈ, ਦਿਆਲੂ ਸੁਭਾਅ ਹੈ, ਪਰ ਕਹਿੰਦੇ ਨੇ ਭਗਤੀ ਦਾ ਮਤਲਬ ਇਹ ਆ ਵੀ ਉਹਨੂੰ ਲਾਂਭੇ ਨਹੀਂ ਦੇਣੇ, ਜੋ ਕੁਛ ਕਰੇ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈ, ਭਲਾ ਕਰਕੇ ਮੰਨਣਾ। ਹਜ਼ੂਰ ਕਹਿਣ ਲੱਗੇ ਭਾਈ ਭਗਤੀ ਕਰਿਆ ਕਰੋ। ਹਜ਼ੂਰ ਕਹਿਣ ਲੈ ਭਗਤੀ ਦੇ ਫਿਰ ਤਿੰਨ ਪ੍ਰਕਾਰ ਨੇ ਭਗਤੀ ਦੇ, ਤਾਂ ਭਗਤੀ ਦੀਆਂ ਤਿੰਨ ਅਵਸਥਾ ਨੇ। ਹਜ਼ੂਰ ਕਹਿੰਦੇ ਇੱਕ ਹੁੰਦੀ ਨਉਦਾ ਭਗਤੀ, ਇੱਕ ਹੁੰਦੀ ਹੈ ਪ੍ਰੇਮਾ ਭਗਤੀ, ਇੱਕ ਹਜ਼ੂਰ ਕਹਿੰਦੇ ਹੁੰਦੀ ਹੈ ਪਰਾ ਭਗਤੀ। ਸਤਿਗੁਰੂ ਕਹਿਣ ਲੱਗੇ ਜਦ ਦਰਖਤ ਨੂੰ ਫਲ ਲੱਗਦਾ ਹੈ ਉਹ ਹਰੇ ਰੰਗ ਦਾ ਹੁੰਦਾ, ਬਹੁਤੇ ਫਲ ਜਿਹੜੇ ਨੇ ਹਰੇ ਰੰਗ ਦੇ, ਫਿਰ ਜਿਵੇਂ ਜਿਵੇਂ ਉਹ ਪੱਕਦਾ ਉਹਦੇ 'ਤੇ ਪੀਲਾਪਣ ਆਈ ਜਾਂਦਾ, ਜਦੋਂ ਫਿਰ ਉਹ ਪੂਰਾ ਪੱਕ ਜਾਂਦਾ ਫਿਰ ਉਹ ਲਾਲ ਰੰਗ ਦਾ ਹੋ ਜਾਂਦਾ। ਸਤਿਗੁਰੂ ਕਹਿਣ ਲੱਗੇ ਪਹਿਲਾਂ ਨੌ ਪ੍ਰਕਾਰ ਦੀ ਭਗਤੀ ਕਰਦਾ ਸਿੱਖ, ਸਰਵਣ ਸਿਮਰਨ ਕੀਰਤ ਕੀਰਤਨ ਪਾਦ ਸੇਵੇ ਅਰਚਾਨ ਸਾਖਾ ਸਖਪਨ ਬੰਦਨ ਸਰਬ ਨਿਵੇਦਨ ਜਾਣ। ਨੌ ਪ੍ਰਕਾਰ ਦੀ ਭਗਤੀ, ਸਤਿਗੁਰੂ ਦੀ ਬਾਣੀ ਸੁਣਨੀ, ਸੁਣਨ ਤੋਂ ਰੱਬਤਾ ਹੁੰਦੀ ਹੈ। ਕਈ ਕਹਿਣਗੇ ਵੀਹ ਸਾਲ ਅੰਮ੍ਰਿਤ ਛਕਦਿਆਂ ਹੋ ਗਿਆ, ਮਨ ਨਹੀਂ ਟਿਕਦਾ, ਆਰੰਭਤਾ ਹੀ ਕਦੀ ਨਹੀਂ ਕੀਤੀ, ਆਪਾਂ ਸੁਣਨ ਦਾ ਯਤਨ ਹੀ ਨਹੀਂ ਕੀਤਾ, ਸੁਣਨ ਦਾ ਹੀ ਨਹੀਂ ਯਤਨ ਕੀਤਾ। ਸੁਣਾਂਗੇ ਕਿਵੇਂ? ਜਿੰਨਾ ਚਿਰ ਤੱਕ ਅਰਥਾਂ ਦਾ ਪਤਾ ਨਾ ਲੱਗੂ ਬੰਦਾ ਸੁਣ ਹੀ ਨਹੀਂ ਸਕਦਾ। ਉਸ ਤਰ੍ਹਾਂ ਪੜ੍ਹੀ ਜਾਂਦੇ ਹਾਂ ਜੀ, ਕੋਈ ਕਹਿੰਦਾ ਜੀ ਮੈਂ 20 ਪਾਠ ਜਪਜੀ ਸਾਹਿਬ ਦੇ ਕਰ ਲੈਂਦਾ, ਕੋਈ ਆਉਂਦਾ 11 ਪਾਠ ਜਪਜੀ ਸਾਹਿਬ ਦੇ ਕਰ ਲੈਂਦਾ, ਪਰ ਗੱਲ ਤਾਂ ਸੁਣਨ 'ਤੇ ਖਲੋਤੀ ਹੈ। ਗੱਲ ਬਹੁਤੇ ਪਾਠਾਂ ਦੀ ਨਹੀਂ, ਥੋੜ੍ਹੇ ਪਾਠਾਂ ਦੀ ਨਹੀਂ, ਜਿੰਨਾ ਚਿਰ ਅਸੀਂ ਸੁਣਿਆ ਉਨਾ ਚਿਰ ਤੱਕ ਸਮਝੋ ਸਾਡੇ 'ਤੇ ਅਸਰ ਹੈ। ਸੁਣਨ ਦੇ ਨਾਲ ਆਪਣੇ ਆਪ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ। ਸਰਵਣ ਫਿਰ ਸਿਮਰਨ ਚੇਤੇ ਕਰਨਾ, ਸਿਮਰਨ ਦਾ ਮਤਲਬ ਨਿਰਾ ਇਹੋ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਸਿਮਰਨ ਦਾ ਮਤਲਬ ਇਹ ਆ ਵੀ ਜਿਸ ਵੇਲੇ ਕਿਸੇ ਗਲਤ ਪਾਸੇ ਮਨ ਜਾਣ ਲੱਗੇ ਨਾ, ਉਸ ਵੇਲੇ ਮਹਾਰਾਜ ਦੀ ਕੋਈ ਨਾ ਕੋਈ ਤੁਕ ਚੇਤੇ ਆ ਜਾਣੀ, ਬਾਣੀ ਚੇਤੇ ਆ। ਜੇ ਚੋਰੀ ਕਰਨ ਲੱਗੇ ਤੇ ਉਸ ਵੇਲੇ ਧਿਆਨ ਆ ਜੇ, ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਵੇ ਸਿਮਰਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਮਨ ਨੂੰ ਮੋਹਿਤ ਕਰ ਲੈਣ ਵਾਲੀ ਸੋਹਣੀ ਸੂਰਤ, ਮੇਰੇ ਪਾਤਸ਼ਾਹ ਜੀ ਦੀਵਾਨ ਵਿੱਚ ਸ਼ੋਭਿਤ ਸਨ, ਤੇ ਲਾਹੌਰ ਤੋਂ ਇੱਕ ਸੰਗਤ ਦੇ ਨਾਲ ਹੀ ਚੋਰ ਰਲ ਕੇ ਆ ਗਿਆ, ਜਸਵੰਤ ਰਾਏ ਸੀ ਉਹਦਾ ਨਾਂ, ਸੰਗਤ ਵਿੱਚ ਆ ਗਿਆ। ਔਰ ਜਿਸ ਵੇਲੇ ਸੰਗਤ ਵਿੱਚ ਆ ਕੇ ਬੈਠਾ, ਹਜ਼ੂਰ ਨੇ ਪੰਗਤੀ ਪੜ੍ਹੀ ਕਿਤੇ, ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ, ਸੁਣਦਿਆਂ ਸਾਰੀ ਉੱਚੀ ਉੱਚੀ ਉਹ ਰੋਣ ਲੱਗ ਪਿਆ। ਮਹਾਰਾਜ ਮੈਂ ਚੋਰੀ ਦੀ ਭਾਵਨਾ ਲੈ ਕਰਕੇ ਇੱਥੇ ਆਇਆ ਸੀ। ਜਿਸ ਵੇਲੇ ਕਿਧਰੇ ਗੁਰੂ ਪਿਆਰਿਓ ਵਿਕਾਰ ਦ੍ਰਿਸ਼ਟੀ ਮਨ 'ਚ ਪੈਦਾ ਹੁੰਦੀ ਹੈ, ਸਤਿਗੁਰੂ ਕਹਿੰਦੇ ਨੇ ਪਰ ਵੇਲ ਨਾ ਜੋ ਹੈ ਕੰਤ ਤੂੰ। ਸਤਿਗੁਰੂ ਕਹਿੰਦੇ ਘਰ ਕੀ ਨਾਰ ਤੇ ਆਗੇ ਅੰਧਾ, ਪਰ ਨਾਰੀ ਸਿਓ ਘਾਲੈ ਧੰਦਾ, ਸਿੰਬਲ ਦੇਖ ਸੁਆ ਬਗਸਾਨਾ, ਅੰਤ ਕੀ ਬਾਰ ਮੂਹਾ ਲਪਟਾਨਾ। ਇਹਨੂੰ ਕਹਿੰਦੇ ਸਿਮਰ, ਸਤਿਗੁਰੂ ਦੀ ਬਾਣੀ ਦੀਆਂ ਪੰਗਤੀਆਂ ਚੇਤੇ ਆ ਜਾਣੀਆਂ। ਸਤਿਗੁਰੂ ਦੀ ਬਾਣੀ ਖੜ ਜਾਂਦੀ ਹੈ ਨਾਲ, ਸਤਿਗੁਰੂ ਜੀ ਖੜ ਜਾਂਦੇ ਨੇ ਨਾਲ। ਸਰਵਣ ਸਿਮਰਨ ਕੀਰਤਨ, ਫਿਰ ਮਹਾਰਾਜ ਦਾ ਜਸ ਕਰਦੇ ਰਹਿਣ। ਜਦੋਂ ਵੀ ਬੈਠੀਏ ਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਗੱਲਾਂ ਬਾਤਾਂ ਕਰਿਆ ਕਰੋ। ਪਾਦ ਸੇਵ, ਸਤਿਗੁਰੂ ਦੇ ਚਰਨਾਂ ਦੀ ਸੇਵਾ। ਕੋਈ ਬਿਰਧ ਹੈ, ਕੋਈ ਗੁਰਸਿੱਖਿਆ ਮੁੱਠੀ ਚਾਪੀ ਕਰਦੇ ਹੋ। ਹੁਣ ਆਪਣੇ ਕੋਲ ਸਮਾਂ ਥੋੜ੍ਹਾ ਕਿ ਤਾਂ ਉਮਰਾਂ ਥੋੜ੍ਹੀਆਂ, ਫਿਰ ਆਪਾਂ ਵਿਹਾਰ ਕਰਨੇ ਨੇ, ਪਰਿਵਾਰ ਨੂੰ ਪਾਲਣਾ, ਕਈ ਤਰ੍ਹਾਂ ਦੀਆਂ ਡਿਊਟੀਆਂ ਆਪਣੀਆਂ ਨੇ। ਅਤੇ ਮਹਾਰਾਜ ਕਹਿੰਦੇ ਸਾਧੂਆਂ ਦੇ ਦਰਸ਼ਨ ਕਰੋ। ਪਹਿਲੀ ਗੱਲ, ਸਾਧੂ ਅਸਲੀ ਲੱਭਦੇ ਨਹੀਂ ਗੇ। ਅਤੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਦੀ ਰਸਨਾ 'ਤੇ ਵੱਸ ਕੇ ਦੱਸਿਆ, ਕਹਿੰਦੇ ਇੱਕ ਨੁਸਖਾ ਦੱਸਦੇ ਹਾਂ ਵੀ ਜੇ ਤੁਸੀਂ ਉਹ ਵਰਤ ਲਓਗੇ, ਸਮਝ ਲਓ ਵੀਹਾਂ ਸਾਧੂਆਂ ਦੇ ਦਰਸ਼ਨ ਇੱਕੋ ਵਾਰੀ, ਇੱਕੋ ਵਾਰੀ ਵੀਹਾਂ ਸਾਧੂਆਂ ਦੇ ਦਰਸ਼ਨ। ਉਹ ਕਿਵੇਂ? ਭਾਈ ਗੁਰਦਾਸ ਲਿਖਦੇ ਹਨ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਪੁੰਨ ਸਿੱਖ ਕੋ ਚਾਂਪ ਪੱਗ ਸੁਆਏ ਕਾ। ਸਿੱਖ ਚਰਨਾਂ ਨੂੰ ਹੱਥ ਲਾਉਣ ਨਹੀਂ ਦਿੰਦੇ, ਵੈਸੇ ਚਾਹੀਦਾ ਵੀ ਨਹੀਂ ਹੈ, ਪਰ ਕਦੀ ਐਸਾ ਸਬੱਬ ਬਣ ਜਾਵੇ, ਸਾਡੀ ਕੋਈ ਬਿਰਧ ਮਾਤਾ ਹੈ, ਸਾਡੀ ਬਿਰਧ ਸੱਸ ਹੈ, ਸਾਡਾ ਸਹੁਰਾ ਹੈ, ਬਿਰਧ ਮਾਤਾ ਪਿਤਾ ਹਨ, ਕੋਈ ਗੁਰਸਿੱਖ ਆ, ਜਿਸ ਵੇਲੇ ਉਹ ਬਰਾਜ ਰਿਹਾ ਹੁੰਦਾ, ਜੇ ਆਪਾਂ ਉਹਦੀਆਂ ਲੱਤਾਂ ਘੁੱਟਦੀ, ਉਹਦੇ ਚਰਨ ਘੁੱਟਦੀ ਹੈ ਨਾ ਜੇ ਕਿਤੇ, ਅਤੇ ਘੁੱਟਦਿਆਂ ਘੁੱਟਦਿਆਂ ਜੇ ਕੋਈ ਨੀਂਦ ਆ ਜਾਵੇ, ਅਤੇ ਹਜ਼ੂਰ ਕਹਿੰਦੇ ਵੀਹਾਂ ਸਾਧੂਆਂ ਦੇ ਦਰਸ਼ਨ ਹੋ ਗਏ, ਤੈਨੂੰ ਵੀਹਾਂ ਸਾਧੂਆਂ ਦੇ ਦਰਸ਼ਨਾਂ ਦਾ। ਭਾਈ ਗੁਰਦਾਸ ਜੀ ਇਹ ਜ਼ਿਕਰ ਕਰਦੇ, ਗੁਰਸਿੱਖਾਂ ਦੇ ਚਰਨਾਂ ਦੀ ਸੇਵਾ, ਗੁਰੂ ਸ਼ਬਦ ਦਾ ਸਤਿਕਾਰ, ਗੁਰੂ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਹੈ, ਪਾਦ ਸੇਵ, ਅਰਚਾਨ, ਫੁੱਲ ਆਦਿਕ ਸਮਰਪਣ ਕਰਨੇ, ਹਮੇਸ਼ਾ ਦਾਸਾ ਭਾਵ ਮਨ 'ਚ ਰੱਖਣਾ, ਇਹ ਵੀ ਭਗਤੀ ਹੈ। ਸਖਾਪਨ, ਹਮੇਸ਼ਾ ਇਹ ਸਮਝਣਾ ਵੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੇ ਸਿੱਖ ਸੇਵਕ ਹਾਂ। ਸਖਪਨ, ਸਾਂਝ ਰੱਖਣੀ ਮਹਾਰਾਜ ਨਾਲ, ਦਿਲੀ ਪਿਆਰ ਰੱਖਣਾ। ਇਹ ਨਹੀਂ ਸੋਚਣਾ ਮਹਾਰਾਜ ਸਰਾਪ ਦੇ ਦੇਣਗੇ, ਐਸਾ ਨਹੀਂ ਹੈ, ਮੇਰਾ ਸਤਿਗੁਰੂ ਮੇਰੇ 'ਤੇ ਕਿਰਪਾ ਹੀ ਕਰਦਾ, ਕਿਰਪਾ ਹੀ ਸਖਾਪਨ ਦੀ ਨਿਸ਼ਾਨੀ ਹੈ। ਸਰਬ ਨਿਵੇਦਨ, ਸਭ ਕੁਝ ਸਮਰਪਣ ਕਰਨਾ। ਹਜ਼ੂਰ ਕਹਿੰਦੇ ਇਹ ਪਹਿਲਾਂ ਪਹਿਲ ਨੌ ਪ੍ਰਕਾਰ ਦੀ ਭਗਤੀ ਸਿੱਖ ਕਰਦਾ, ਇਹਨੂੰ ਨੌਧਾ ਭਗਤੀ ਕਹਿੰਦੇ ਨੇ। ਨੌਧਾ ਭਗਤੀ ਕਰਦਿਆਂ 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 ਬਾਣੀ ਸੁਣਦਿਆਂ ਸੁਣਦਿਆਂ ਸਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ, ਇਹਨੂੰ ਪੁਲਕਾਵਲੀ ਕਹਿੰਦੇ ਨੇ, ਆਉਂਦੀ। ਨੌਧਾ ਭਗਤੀ ਕਰਦਿਆਂ ਕਰਦਿਆਂ ਗੁਰੂ ਪਿਆਰਿਓ ਅੰਤਰ ਆਤਮੇ ਕੁਝ ਹਲਾਰੇ ਪੈਦਾ ਹੁੰਦੇ, ਚਰਨਾਹਟ ਪੈਦਾ ਹੁੰਦੀ ਹੈ। ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜਿਵੇਂ ਜਿਵੇਂ ਚਰਨਾਹਟ ਵੱਧਦੀ ਜਾਵੇ, ਉਵੇਂ ਉਵੇਂ ਸਤਿਗੁਰੂ ਜੀ ਨਾਲ ਸਾਂਝ ਬਣਦੀ ਜਾਂਦੀ ਹੈ, ਪਿਆਰ ਬਣਦਾ ਜਾਂਦਾ। ਪਹਿਲਾਂ ਪਹਿਲ ਤਾਂ ਆਪਾਂ ਕਹਿੰਦੇ ਮੈਂ ਰਹਿ ਨਹੀਂ ਸਕਦਾ ਮਹਾਰਾਜ, ਮੈਨੂੰ ਭੁੱਖ ਨਹੀਂ ਲੱਗਦੀ ਤੇਰੇ ਬਿਨਾਂ, ਮੈਨੂੰ ਨੀਂਦ ਨਹੀਂ ਆਉਂਦੀ ਤੇਰੇ ਬਿਨਾਂ, ਮੈਨੂੰ ਬਸਤਰ ਨਹੀਂ ਚੰਗੇ ਲੱਗਦੇ ਤੇਰੇ ਬਿਨਾਂ। ਪਰ ਮੇਰੇ ਵਰਗੇ ਕਈ ਬੈਠੇ ਹੁੰਦੇ, ਸੰਗਤ ਵਿੱਚ ਬੈਠੇ ਆਖੀ ਜਾਂਦੇ, ਮਹਾਰਾਜ ਤੇਰੇ ਤੋਂ ਬਿਨਾਂ ਭੁੱਖ ਨਹੀਂ ਲੱਗਦੀ, ਧਿਆਨ ਲੰਗਰ ਵੱਲ ਹੁੰਦਾ ਸੰਗਤ ਵਿੱਚ ਬੈਠੇ। ਮਹਾਰਾਜ ਬਸਤਰ ਚੰਗੇ ਨਹੀਂ ਲੱਗਦੇ ਤੇਰੇ ਬਿਨਾਂ, ਸੰਗਤ ਵਿੱਚ ਬੈਠਿਆਂ ਧਿਆਨ ਸੂਟਾਂ ਵੱਲ ਹੁੰਦਾ, ਬਸਤਰਾਂ ਵੱਲ ਹੁੰਦਾ। ਸੋ ਗੁਰੂ ਪਿਆਰਿਓ ਮਨ ਕੁਝ ਕਰ ਰਿਹਾ ਹੈ, ਮੁੱਖ ਕੁਝ ਕਰ ਰਿਹਾ, ਪਰ ਜਦੋਂ ਸੱਚਮੁੱਚ ਮਹਾਰਾਜ ਦਾ ਪ੍ਰੇਮ ਅੰਦਰ ਫਿਰ ਲੱਗ ਜਾਵੇ ਨਾ, ਫਿਰ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਮਨ ਤਨ ਅੰਤਰ ਗੁਰ ਬਿਰਹੋਂ ਲਗਾਵੇ, ਪ੍ਰੇਮ ਦੀਆਂ ਬਾਤਾਂ। ਬਰਸੀ ਸੀ ਵੱਡੇ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਤਾਂ ਉਸ ਵੇਲੇ ਗੁਰੂ ਪਿਆਰੇ ਉਹ ਦੀਵਾਨ ਚੱਲ ਰਿਹਾ ਸੀ, ਅਣਥੱਕ ਸੇਵਾਦਾਰ ਗੁਰੂ ਘਰ ਦੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਇੰਨਾ ਪਿਆਰ ਉਹਨਾਂ ਦਾ ਮਹਾਰਾਜ ਦਾ ਅੰਤ ਕੋਈ ਨਹੀਂ। ਰਾਤ ਦੇ ਜਿਸ ਵੇਲੇ ਤਕਰੀਬਨ 11:30 ਹੋਏ ਹੋਣਗੇ, ਸਰੀਰ ਨੇ ਕੁਝ ਥਕਾਵਟ ਮੰਨੀ ਅਤੇ ਮਹਾਂਪੁਰਸ਼ਾਂ ਸੋਚਿਆ ਵੀ ਆਰਾਮ ਕਰ ਲਈਏ, ਦੀਵਾਨ ਚੱਲ ਰਿਹਾ, ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ। ਰਾਤ ਤਕਰੀਬਨ 12:30 ਦਾ ਟਾਈਮ ਹੋਵੇਗਾ, ਇੱਕਦਮ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਜਦੋਂ ਪਾਸਾ ਪਰਤਿਆ, ਇੱਕਦਮ ਪਲੰਘੇ ਤੋਂ ਥੱਲੇ ਡਿੱਗ ਪਏ, ਬੜੀ ਜ਼ੋਰ ਦੀ ਥੱਲੇ ਡਿੱਗੇ। ਉਸੇ ਵੇਲੇ ਨਾਲ ਦੇ ਨੂੰ ਕਹਿਣ ਲੱਗੇ, ਮੈਨੂੰ ਇਉਂ ਲੱਗਦਾ ਆ ਸਿੰਘਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸੁੱਖ ਆਸਨ ਨਹੀਂ ਗੇ ਕੀਤੇ, ਵੀ ਗੁਰੂ ਮਹਾਰਾਜ ਪ੍ਰਤੱਖ ਰੂਪ ਹਨ, ਚਾਹੀਦਾ ਹੈ ਵੀ ਦੀਵਾਨ ਚੱਲਦਾ ਰਹੇ। ਪਰ ਜਿਸ ਵੇਲੇ 11:30 ਦਾ ਟਾਈਮ ਹੋਵੇ, 11:30 ਦਾ, ਉਸ ਵੇਲੇ ਸੁੱਖ ਆਸਨ ਕਰ ਦੇਣੇ ਚਾਹੀਦੇ, ਫਿਰ ਭਾਵੇਂ 3 ਵਜੇ 4 ਵਜੇ ਪ੍ਰਕਾਸ਼ ਕਰ ਲੈ। ਸਿੰਘਾਂ ਨੇ ਸੁੱਖ ਆਸਨ ਨਹੀਂ ਕੀਤੇ, ਮਹਾਰਾਜ ਦਾ ਪ੍ਰਕਾਸ਼ ਆ ਉਸੇ ਤਰ੍ਹਾਂ। ਸੋ ਗੁਰੂ ਪਿਆਰੇ ਉਹ ਗਏ ਸੱਚਮੁੱਚ ਉਹ ਖੇਡ ਸੀ, ਕਹਿਣ ਲੱਗੇ ਸਿੰਘੋ ਸੁੱਖ ਆਸਨ ਕਰੋ। ਗੁਰੂ ਸਾਹਿਬ ਨੇ ਸਾਨੂੰ ਆਖਿਆ ਆਪ ਤੋਂ ਪਲੰਘੇ ਤੇ ਸੁੱਤਾ ਪਿਆ ਆ ਤੇ ਸਾਨੂੰ ਜਗਾ ਕੇ ਰੱਖਿਆ, ਇਹ ਗੱਲ ਥੋੜੀ ਹੈ ਕੋਈ, ਗੱਲ ਪ੍ਰੇਮ ਦੀ ਹੈ, ਇਹ ਪ੍ਰੇਮ ਦੀ ਖੇਡ ਹੈ। ਦਾਸ ਨੇ ਵੇਖਿਆ ਭਾਈ ਗੁਰਭੇਜ ਸਿੰਘ ਹੁਣੀ ਗੁਰਦੁਆਰਾ ਸਾਹਿਬ ਆ, ਇੰਨਾ ਪਿਆਰ ਸੀ ਮਹਾਰਾਜ ਨਾਲ, ਇੱਕਦਮ ਸਰੀਰ ਕੰਬਣ ਲੱਗ ਪਿਆ। ਕਹਿੰਦੇ ਇਉਂ ਲੱਗਦਾ ਵੀ ਗੁਰੂ ਸਾਹਿਬ ਦੇ ਉੱਤੇ ਰਜਾਈ ਨਹੀਂ ਗੀ ਭਾਈ ਸੱਚੇ ਪਾਤਸ਼ਾਹ। ਗੱਲ ਤਾਂ ਸੰਬੰਧ ਹੈ, ਜਿਵੇਂ ਜਿਵੇਂ ਸ਼ਰਧਾ ਜਿਵੇਂ ਜਿਵੇਂ ਪਿਆਰ। ਭਾਈ ਵੀਰ ਸਿੰਘ ਕਹਿੰਦੇ ਜਿੰਨਾ ਵਿੱਚ ਆਈਆਂ ਉੱਤੋਂ ਬੁੱਧ ਖੰਭ ਝਾੜ ਟੱਠੀ ਬਦੋ ਬਦੀ ਦੇਲੇ ਉੱਥੇ ਮਾਰਦਾ ਉਡਾਰੀਆਂ ਪਿਆਲਿਆਂ ਨੇ ਡਿੱਠੇ ਨਾਲ ਬੁੱਲ ਲੱਗ ਜਾਣ ਜਦੋਂ ਰਸਤੇ ਸਰੂਰ ਉੱਥੇ ਰੀਝਾਂ ਨਿਆਰੀਆਂ। ਗਿਆਨੀ ਸਾਨੂੰ ਹੋੜਦਾ ਵਹਿਮੀ ਢੋਲਾ ਆਖਦਾ ਮਾਰੇ ਗਏ ਜਿੰਨਾ ਲਾਈਆਂ ਬੁੱਧੋ ਪਾਰ ਤਾਰੀਆਂ। ਬੈਸ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਸਾਡੀਆਂ ਲਾਗੀਆਂ ਉਡਾਰੀਆਂ। ਇਹ ਪ੍ਰੇਮ ਹੈ, ਪ੍ਰੇਮ ਦੇ ਵੱਸ ਹੋ ਕੇ ਫਿਰ ਸਰੀਰ ਤੇ ਪ੍ਰਭਾਵ ਪੈਂਦਾ ਆ, ਫਿਰ ਆਪਣੇ ਆਪ ਹੀ ਸਰੀਰ ਦੇ ਵੇਟ ਵੀ ਘੱਟ ਜਾਂਦੇ ਨੇ, ਸਰੀਰ ਦਾ ਆਕਾਰ ਵੀ ਘੱਟ ਜਾਂਦਾ, ਰੰਗ ਵੀ ਬਦਲ ਜਾਂਦਾ। ਇੱਕ ਫਕੀਰ ਦੇ ਉੱਪਰ ਜਦੋਂ ਨਿਸ਼ਾਨੇ ਹੈ, ਚੇਲਾ ਕਹਿਣ ਲੱਗਾ ਮਹਾਰਾਜ ਕੀ ਗੱਲ ਹੋ ਗਈ, ਕੋਈ ਰੋਗ ਲੱਗ ਗਿਆ ਸਰੀਰ ਨੂੰ ਲੱਗਦਾ। ਕਹਿੰਦੇ ਪ੍ਰੇਮੀਆਂ ਰੋਗ ਕੀ ਲੱਗਣਾ, ਆਸ਼ਕਾਂ ਦੀਆਂ ਨਿਸ਼ਾਨੀਆਂ ਹੁੰਦੀਆਂ, ਰੱਬ ਦੇ ਆਸ਼ਕਾਂ ਦੀਆਂ। ਆਸ਼ਕਾਰਾ ਨਵ ਨਿਸ਼ਾਨੀ ਹੈ ਪਿਸਰ, ਆਹ ਸਰਦੋ ਰੰਗ ਜਰਦੋ, ਚਸ਼ਮ ਤਾਰਖਾਂ ਜੋ ਪਾਣੀ ਵਗਣਾ। ਕੰਮ ਗੁਫਤਨੋ ਕੰਮ ਖੁਰਦਨੋ, ਥੋੜਾ ਖਾਣਾ ਥੋੜਾ ਬਲਣਾ, ਖੁਆ ਬੇਹਰਾਮ। ਨੀਂਦ ਦਾ ਤਾਂ ਮਤਲਬ ਹੀ ਕੋਈ ਨਹੀਂ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਭਾਈ ਨੰਦ ਲਾਲ ਤੇ ਦ੍ਰਿਸ਼ਟੀ ਹੋਈ, ਕਹਿਣ ਲੱਗੇ ਬੇਦਾਰੀ ਅਸਤ ਜ਼ਿੰਦਗੀ ਏ ਸਾਹਿਬਾਨ ਸ਼ੌਕ, ਗੋਇਆ ਹਰਾਮ ਕਰਦਮ ਅੱਜ ਇੰਦੇ ਖੁਆਬ ਸੁਬਹ। ਇਹਦਾ ਅਰਥ ਆ ਕਹਿੰਦੇ ਜਿੰਨਾ ਅੰਦਰ ਸ਼ੌਕ ਸਾਈਂਦ ਤਿੰਨਾ ਨੀਂਦ ਨਾ ਆਈ ਹਯਾਤੀ ਪਾਈ। ਅੰਮ੍ਰਿਤ ਵੇਲੇ ਦੀ ਨੀਂਦ ਅਸਾਂ ਵੀ ਗੋਇਆ ਸਿਰੋਂ ਗਵਾਈ ਮਿਲੀ ਵਡਾਈ। ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤ ਵਿੱਚ ਬੈਠੇ ਹੋਏ ਸਨ ਤੇ ਭਾਈ ਖਾਨੂ ਤੇ ਭਾਈ ਮਾਹੀਏ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਖਾਨੂ ਤੇ ਮਾਹੀਆ, ਜਿਸ ਵੇਲੇ ਫਿਰ ਬਾਣੀ ਨਾਲ ਸੰਬੰਧ ਕਾਇਮ ਹੁੰਦਾ ਮੁੜ ਕੇ ਫਿਰ ਪ੍ਰੇਮਾ ਭਗਤੀ 'ਚ ਪ੍ਰਵੇਸ਼ ਹੁੰਦਾ ਬੰਦਾ। ਪਹਿਲਾਂ ਨੌਧਾ ਭਗਤੀ, ਫਿਰ ਪ੍ਰੇਮਾ ਭਗਤੀ, ਫਿਰ ਪ੍ਰੇਮਾ ਭਗਤੀ ਕਰਦਿਆਂ 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 ਕਹਿੰਦੇ ਕੁਝ ਸਮਾਂ ਲੱਗਦਾ ਆ। ਫਿਰ ਜਿਵੇਂ ਦਰਖਤ ਦਾ ਫਲ ਪੱਕ ਕੇ ਲਾਲ ਹੋ ਜਾਂਦਾ ਨਾ, ਤੇ ਉਹ ਦਰਖਤ ਨੂੰ ਆਪਣੇ ਆਪ ਹੀ ਛੱਡ ਦਿੰਦਾ ਆ। ਜਦੋਂ ਫਿਰ ਪਰਾ ਭਗਤੀ ਵਿੱਚ ਬੰਦਾ ਪ੍ਰਵੇਸ਼ ਹੁੰਦਾ, ਫਿਰ ਬੰਧਨ ਆਪੇ ਟੁੱਟ ਜਾਂਦੇ, ਆਪੇ ਟੁੱਟ ਜਾਂਦੇ ਨੇ। ਗਲੋਂ ਜੀ ਕੰਮ ਨਹੀਂ ਲੈਂਦੇ ਜੀ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ, ਸਭ ਸਤਿਗੁਰੂ ਆਪੇ ਹੀ ਚੁੱਕ ਲੈਂਦੇ ਨੇ। ਫਿਰ ਤਾਂ ਗੁਰੂ ਪਿਆਰਿਓ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਹੋ ਜੇ ਗੁਰਮੁਖ ਮੂੰਹ ਦੇ ਵਿੱਚੋਂ ਨਾਮ ਹੀ ਬੋਲਣ, ਉਹਨਾਂ ਦਾ ਜੀਵਨ ਹੀ ਪ੍ਰਚਾਰ ਹੋ ਜਾਂਦਾ। ਲਾਲ ਚੋਲਨਾ ਤੈ ਤਨ ਸੋਇਆ, ਤੇਰੇ ਸਰੀਰ ਦੇ ਉੱਪਰ ਲਾਲ ਚੋਲਾ ਹੈ। ਸੁਰਜਨ ਭਾਨੀ ਤਾਂ ਮਨ ਮੋਇਆ, ਤੂੰ ਸੁਰਜਨ ਭਾਨੀ, ਤੂੰ ਗੁਰਸਿੱਖਾਂ ਨੂੰ ਬੜੀ ਚੰਗੀ ਲੱਗਦੀ। ਸਾਧ ਸੰਗਤ ਜੀ ਇਹ ਨਿਸ਼ਾਨੀ ਹੈ, ਜੇ ਸੱਚਮੁੱਚ ਉੱਥੇ ਪਹੁੰਚ ਜਾਈਏ ਨਾ, ਫਿਰ ਸਭ ਨਾਲ ਸਾਂਝ ਬਣ ਜਾਂਦੀ ਹੈ, ਸਾਰੇ ਜਗਤ ਨਾਲ ਹੀ ਸਾਂਝ ਬਣ ਜਾਂਦੀ, ਗੁਰਸਿੱਖਾਂ ਨਾਲ ਤਾਂ ਬਣਨੀ ਬਣਨੀ ਹੈ, ਫਿਰ ਲੜਾਈ ਝਗੜੇ ਸਭ ਖਤਮ। ਸੁਰਜਨ ਭਾਨੀ, ਸੁਰਜਨ ਸ੍ਰੇਸ਼ਟ ਜਨ ਗੁਰਸਿੱਖ ਪਿਆਰੇ ਵਾਹਿਗੁਰੂ ਦੇ ਭਗਤ, ਉਹਨਾਂ ਨੂੰ ਤੂੰ ਚੰਗੀ ਲੱਗੀ। ਹੁਣ ਇੱਥੇ ਇਹ ਗੱਲ ਦਾ ਖਿਆਲ ਰੱਖਣਾ, ਸੁਰਜਨ ਦਾ ਮਤਲਬ ਨਿਰਾ ਗੁਰਸਿੱਖਾਂ ਤੋਂ ਹੀ ਨਹੀਂ, ਹੋਰ ਵੀ ਮਤਾਂ ਦੇ ਜਿਹੜੇ ਚੰਗੇ ਮਨੁੱਖ ਹਨ। ਜਿਸ ਤਰ੍ਹਾਂ ਬਾਬਾ ਵਿਧੀ ਚੰਦ ਸਾਹਿਬ ਜਿਸ ਵੇਲੇ ਗਏ ਯੂਪੀ ਦੇ ਵਿੱਚ, ਉਸ ਵੇਲੇ ਸੁੰਦਰ ਸ਼ਾਹ ਦੇ ਨਾਲ ਜਦੋਂ ਮਿਲਾਪ ਹੋਇਆ ਨਾ, ਸੁੰਦਰ ਸ਼ਾਹ ਪਹਿਲਾਂ ਤਾਂ ਆਇਆ ਈਰਖਾ ਦੇ ਵੱਸ ਵੀ ਇਹਨਾਂ ਦੇ ਆਉਣ ਕਰਕੇ ਮੇਰੀ ਸੁਭਾ ਘੱਟ ਜਾਏਗੀ, ਕਿਉਂਕਿ ਬਾਬਾ ਵਿਧੀ ਚੰਦ ਸਾਹਿਬ ਜਿਹੜੇ ਦਰਖਤ ਤਲੇ ਬੈਠੇ, ਦਰਖਤ ਵੀ ਹਰਾ ਹੋ ਗਿਆ ਸੀ ਨਾ, ਉਹ ਫਿਰ ਸ਼ੇਰ ਤੇ ਚੜ੍ਹ ਕੇ ਜਿਸ ਵੇਲੇ ਆਇਆ ਡਰਾਉਣ ਵਾਸਤੇ, ਬਾਬਾ ਵਿਧੀ ਚੰਦ ਨੇ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਪਾਈਆਂ, ਸ਼ੇਰ ਉੱਥੇ ਖੜ੍ਹ ਗਿਆ। ਫਿਰ ਸੁੰਦਰ ਸ਼ਾਹ ਸ਼ੇਰ ਤੋਂ ਉਤਰਿਆ ਅਤੇ ਵਿਧੀ ਚੰਦ ਦੇ ਚਰਨਾਂ 'ਤੇ ਢਹਿ ਪਿਆ, ਕਹਿੰਦੇ ਵਿਧੀ ਚੰਦ ਤੂੰ ਮੈਨੂੰ ਬਹੁਤਾ ਪਿਆਰਾ ਅਤੇ ਬਹੁਤਾ ਚੰਗਾ ਲੱਗਦਾ ਆ, ਇੱਕ ਬੇਨਤੀ ਆ, ਜਿਸ ਵੇਲੇ ਤੂੰ ਸੱਚਖੰਡ ਜਾਣਾ, ਜਿਸ ਵੇਲੇ ਤੂੰ ਖੁਦਾ ਦੇ ਕੋਲ ਪਹੁੰਚਣਾ, ਉਸ ਵੇਲੇ ਇਕੱਲਾ ਨਾ ਜਾਵੀਂ, ਮੈਨੂੰ ਨਾਲ ਲੈ ਕੇ ਜਾ। ਬਾਬਾ ਵਿਧੀ ਚੰਦ ਨੇ ਜਦੋਂ ਫਿਰ ਸਰੀਰ ਛੱਡਿਆ, ਸੁੰਦਰ ਸ਼ਾਹ ਨੂੰ ਨਾਲ ਲੈ ਕੇ ਸੱਚਖੰਡ ਗਏ ਹਨ, ਉਹ ਸਾਰਿਆਂ ਨੂੰ ਚੰਗਾ ਲੱਗਦਾ। ਸੁਰਜਨ ਭਾਨੀ ਤਾਂ ਮਨ ਮੋਇਆ, ਸਾਰੇ ਰਸਨਾ ਸਫਲੀਆਂ ਕਰੋ। ਕਵਨ ਬਨੀਰੀ ਤੇਰੀ ਲਾਲੀ, ਕਵਨ ਬਨੀਰੀ ਤੇਰੀ ਲਾਲੀ, ਜਪੋ ਕਵਨ ਬਨੀ ਤੇਰੀ ਲਾ ਕਵਨ ਬਨੀਰੀ ਤੇਰੀ ਲਾ ਕਵਨ ਰੰਗ ਤੂੰ ਭਈ ਗੁਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਕਵਨ ਰੰਗ ਤੂੰ ਭਈ ਗੁਲਾ ਕਵਨ ਰੰਗ ਤੂੰ ਭਈ ਤੇਰੀ ਲਾਲੀ ਕਿਵੇਂ ਬਣੀ ਹੈ ਤੇਰੇ ਚਿਹਰੇ ਦੀ ਪ੍ਰਭਾ ਤੇ ਸਰੀਰ ਦਾ ਪ੍ਰਭਾਵ ਇੰਨਾ ਸੋਹਣਾ ਕਿਵੇਂ ਬਣਿਆ ਹੈ ਕਿਹੜੇ ਆਨੰਦ ਕਰਕੇ ਤੂੰ ਚੋਹ ਚੂਹੇ ਗਾੜੇ ਰੰਗ ਵਾਲੀ ਹੋਈ ਰਹਾਓ ਤੁਮ ਹੀ ਸੁੰਦਰ ਤੁਮੇ ਸੁਹਾਗ ਤੂੰ ਬੜੀ ਸੁੰਦਰ ਹੈ ਤੂੰ ਸੁਹਾਗ ਭਾਗ ਵਾਲੀ ਹੈ ਤੁਮ ਕਰ ਲਾਲਣ ਤੁਮ ਕਰ ਭਾਗ ਤੇਰੇ ਘਰ ਦੇ ਭਾਗ ਬੜੇ ਚੰਗੇ ਨੇ ਕਿਉਂਕਿ ਤੇਰੇ ਘਰ ਦੇ ਵਿੱਚ ਰੱਬ ਨੇ ਨਿਵਾਸ ਕੀਤਾ ਉਹ ਕਹਿਣ ਲੱਗੀ ਤੈਨੂੰ ਕਿਵੇਂ ਪਤਾ ਲੱਗ ਗਿਆ ਫਿਰ ਸੁਣਾਉਣ ਵਾਲੇ ਨੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਕੇ ਸੁਣਾ ਤੀਆਂ ਪੁੱਤ ਜਣੇ ਵਣ ਕੋਠੜੀ ਜੱਗ ਅੰਦਰ ਜਾਣੇ ਮਾਂ ਪੁੱਤਰ ਨੂੰ ਜਨਮ ਦੇਣ ਦੀ ਕੋਠੜੀ ਵਿੱਚ ਦੁਨੀਆਂ ਝੱਟ ਪਤਾ ਲੱਗ ਜਾਂਦਾ ਔਰ ਵਾਟ ਵਟਾਊ ਆਖਿਆ ਇੰਦਰ ਵਰਸਾਣੇ ਰਸਤੇ ਹੀ ਤੁਰਿਆ ਜਾਂਦਾ ਰਾਹੀ ਕਹਿਣ ਲੱਗਾ ਆ ਵਰਖਾ ਹੋਈ ਹੈ ਵਰਖਾ ਭਾਵੇਂ ਪਹਿਲਾਂ ਹੋਈ ਸੀ ਪਰ ਉਹਨੂੰ ਕਿਵੇਂ ਪਤਾ ਲੱਗ ਗਿਆ ਦਰਅਸਲ ਚਾਰ ਚਫੇਰੇ ਜੋ ਹਰਿਆਵਲਤਾ ਹੈ ਜੋ ਦਰਖਤ ਨਿਖਰੇ ਨੇ ਉਹਨਾਂ ਤੋਂ ਪਤਾ ਲੱਗ ਗਿਆ ਗੋਲਖ ਦੇ ਗਰ ਗੋਦੜੀ ਜਗ ਨਾਥ ਵਖਾਣੇ ਗੋਰਖ ਤਾਂ ਗੋਦੜੀ ਪਾਉਂਦਾ ਪਰ ਲੋਕੀ ਫਿਰ ਵੀ ਨਾਥ ਕਹਿੰਦੇ ਨੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਵੀ ਪ੍ਰੇਮ ਕਦੀ ਛੁਪਿਆ ਨਹੀਂ ਰਹਿ ਸਕਦਾ ਕੱਲ ਹੀ ਇੱਕ ਸਿੱਖ ਕਹਿੰਦਾ ਵੀ ਭਾਈ ਵੀਰ ਸਿੰਘ ਦੀ ਪੜ੍ਹ ਕੇ ਸੁਣਾਓ ਮੈਨੂੰ ਬੜੀ ਚੰਗੀ ਲੱਗਦੀ ਉਹ ਭਾਈ ਵੀਰ ਸਿੰਘ ਨੇ ਲਿਖਿਆ ਮੇਰੀ ਛਿਪੇ ਰਹਿਣ ਦੀ ਚਾਹ ਛਿਪ ਟੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਕਈ ਤਰਲੇ ਲੈਂਦੇ ਨੇ ਵੀ ਅਸੀਂ ਪ੍ਰਗਟ ਹੋਈਏ ਕਈ ਤਰਲੇ ਲੈਂਦੇ ਨੇ ਸਾਡਾ ਪਤਾ ਨਾ ਲੱਗੇ ਪਰ ਪਤਾ ਲੱਗ ਜਾਂਦਾ ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪਰਵਾਣੇ ਧਰਤੀ ਵਿੱਚ ਦੱਬਿਆ ਹੋਵੇ ਬੈਂਕ 'ਚ ਜਮ੍ਹਾਂ ਕੀਤਾ ਹੋਵੇ ਧਨ ਮਸਤਕ ਤੋਂ ਪਤਾ ਲੱਗ ਜਾਂਦਾ ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਜੀ ਜਦੋਂ ਅੰਦਰ ਆਉਂਦੇ ਨੇ ਪਤਾ ਲੱਗ ਜਾਂਦਾ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਤੂੰ ਸਤਵੰਤੀ ਵੀ ਤੂੰ ਹੀ ਹੋ ਆ ਸਾਰਿਆਂ ਦੀ ਪ੍ਰਧਾਨ ਵੀ ਤੂੰ ਹੈ ਤੂੰ ਮਹਾਰਾਜ ਨੂੰ ਚੰਗੀ ਲੱਗੀ ਹੈ ਤੇਰਾ ਗਿਆਨ ਵੀ ਬੜਾ ਸੋਹਣਾ ਹੈ ਉਹ ਫਿਰ ਅੱਗੋਂ ਜਵਾਬ ਦਿੰਦੀ ਆ ਇਹ ਸਾਰਾ ਕੁਝ ਤਾਂ ਹੀ ਹੋਇਆ ਮੈਂ ਮਹਾਰਾਜ ਨੂੰ ਚੰਗੀ ਲੱਗੀ ਹਾਂ ਤਾਂ ਹੀ ਮੈਂ ਤਰ੍ਹਾਂ ਦੀ ਹੁਣ ਇਹ ਨਹੀਂ ਆਖਿਆ ਮੇਰੀ ਘਾਲ ਕਮਾਈ ਇੰਨੀ ਹੈ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਪ੍ਰੀਤਮ ਨੂੰ ਪਾ ਗਈ ਤਾਂ ਮੇਰਾ ਇਹ ਰੰਗ ਗੁਲਾਲ ਆ ਤਾਂ ਮੇਰਾ ਇੰਨਾ ਪ੍ਰਭਾਵ ਆ ਮਹਾਰਾਜ ਨੇ ਸੁਭ ਦ੍ਰਿਸ਼ਟੀ ਨਾਲ ਵੇਖ ਕੇ ਮੈਨੂੰ ਨਿਹਾਲ ਕਰਤਾ ਸੁਣ ਰਹੀ ਸਖੀਏ ਹਮਰੀ ਘਾਲ ਹੇ ਸਖੀ ਸੁਣ ਮੇਰੀ ਘਾਲ ਕਮਾਈ ਇਹ ਹੈ ਪ੍ਰਭੂ ਸਵਾਰਨ ਵਾਲੇ ਨੇ ਮੈਨੂੰ ਆਪ ਸ਼ਿੰਗਾਰਿਆ ਆਪ ਹੀ ਉਹਨੇ ਮੇਰੇ ਤੋਂ ਨਿਤਨੇਮ ਕਰਾਇਆ ਆਪ ਹੀ ਉਹਨੇ ਮੈਨੂੰ ਅੰਮ੍ਰਿਤ ਵੇਲੇ ਜਗਾਇਆ ਆਪ ਹੀ ਉਹਨੇ ਮੈਨੂੰ ਸਤਸੰਗਤ ਵਿੱਚ ਬਿਠਾਇਆ ਆਪ ਹੀ ਉਹਨੇ ਮੈਨੂੰ ਮਿੱਠੇ ਬੋਲ ਬੋਲਣੇ ਸਿਖਾਏ ਸਭ ਕੁਛ ਉਹਨੇ ਆਪ ਹੀ ਕੀਤਾ ਮਹਾਰਾਜ ਕਿਰਪਾ ਕਰਨ ਸਭ ਨੂੰ ਐਸਾ ਪ੍ਰੇਮ ਦਾ ਰੰਗ ਚੜ੍ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਭੁੱਲਾਂ ਦੀ ਮੁਆਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।